ਤੁਸੀਂ ਹੋ SBS ਪੰਜਾਬੀ ਦੇ ਨਾਲ।
SBS, a world of difference. You're with SBS Punjabi on mobile, online and on radio.
ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
ਸਵਾਗਤ ਹੈ ਸਾਰੇ ਸਰੋਤਿਆਂ ਦਾ ਮੈਲਬਰਨ ਸਟੂਡੀਓਜ਼ ਤੋਂ SBS ਪੰਜਾਬੀ ਦੀ ਪੂਰੀ ਟੀਮ ਵੱਲੋਂ। ਅੱਜ ਦਿਨ ਹੈ ਸੋਮਵਾਰ, ਹਫਤੇ ਦਾ ਪਹਿਲਾ ਦਿਨ ਤੇ ਤਾਰੀਖ ਹੈ 7 ਜੁਲਾਈ। ਦੋਸਤੋ, ਅਗਲਾ ਇੱਕ ਘੰਟਾ ਤੁਹਾਡੇ ਨਾਲ ਅੱਜ ਮੈਂ ਮੌਜੂਦ ਰਹੂੰਗਾ, ਯਾਨੀ ਤੇਜਿੰਦਰ ਸਿੰਘ ਨਾਲ ਅੱਜ ਦਾ ਪ੍ਰੋਗਰਾਮ ਤੁਸੀਂ ਸੁਣਨ ਜਾ ਰਹੇ ਹੋ। ਤੇ ਇਸ ਤੋਂ ਪਹਿਲਾਂ ਕਿ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ, ਸਭ ਤੋਂ ਪਹਿਲਾਂ ਯਾਦ ਕਰ ਲੈਂਦੇ ਹਾਂ ਇਸ ਜ਼ਮੀਨ ਦੇ ਅਸਲ ਵਾਰਸਾਂ ਨੂੰ। ਅਸੀਂ ਇਸ ਜ਼ਮੀਨ ਦੇ ਉਹਨਾਂ ਰਿਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲੀਨ ਰਾਸ਼ਟਰ ਦੇ ਵਰਿੰਜਰੀ ਵਈ ਵਿਰੰਗ ਲੋਕਾਂ ਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੌਰਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਿਵਾਇਤੀ ਮਾਲਕਾਂ ਨੂੰ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਤੇ ਦੋਸਤੋ, ਅੱਗੇ ਵਧਣ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਦੇ ਫੈਨਸ ਨੂੰ ਵਧਾਈਆਂ ਦੇ ਦਈਏ ਬਈ। ਹਾਂਜੀ, ਟੀਮ ਇੰਗਲੈਂਡ ਦੇ ਖਿਲਾਫ ਦੂਜਾ ਟੈਸਟ ਮੈਚ ਜਿੱਤਣ 'ਚ ਕਾਮਯਾਬ ਹੋ ਗਈ ਹੈ। ਪਰ ਇਹਦੇ ਨਾਲ ਹੀ ਤੁਹਾਡੇ ਇਸ ਮੈਚ ਦੇ ਬਾਰੇ 'ਚ ਕੀ ਵਿਚਾਰ ਹਨ? ਚਾਹੇ ਸ਼ੁਭਮਨ ਦੀ ਬੱਲੇਬਾਜ਼ੀ ਦੀ ਗੱਲ ਕਰ ਲਈਏ ਜਾਂ ਆਕਾਸ਼ਦੀਪ ਦੀ ਗੇਂਦਬਾਜ਼ੀ ਦੀ, ਕਿਸ ਖਿਡਾਰੀ ਨੇ ਤੁਹਾਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ, ਜਾਂ ਕੋਈ ਐਸਾ ਫੈਸਲਾ ਜੋ ਤੁਹਾਨੂੰ ਪਸੰਦ ਨਹੀਂ ਆਇਆ ਮੈਚ ਦੇ ਵਿੱਚ? ਕੋਈ ਵੀ ਤੁਹਾਡੇ ਵਿਚਾਰ ਹੋਣ ਤੁਸੀਂ ਸਾਡੇ ਤੱਕ ਭੇਜ ਸਕਦੇ ਹੋ ਆਪਣੇ SMS ਦੇ ਜ਼ਰੀਏ, ਤੇ ਅਸੀਂ ਉਹਨਾਂ ਵਿਚਾਰਾਂ ਨੂੰ ਆਪਣੇ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ। ਹੁਣ ਸਵਾਲ ਇਹ ਹੈ, SMS ਕਰਨਾ ਕਿੱਥੇ ਹੈ? ਨੰਬਰ ਸੁਣ ਲਓ ਫਿਰ। ਸਾਡਾ ਨੰਬਰ ਹੈ ਜੀ 04397997667। ਨੰਬਰ ਮੈਂ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਦਾ, 04397997667। ਭਾਰਤ ਦੀ ਦੂਜੇ ਟੈਸਟ ਦੀ ਜਿੱਤ ਬਾਰੇ ਤੁਹਾਡੇ ਕੀ ਵਿਚਾਰ ਨੇ, ਕੀ ਕੁਛ ਕਹਿਣਾ ਚਾਹੁੰਦੇ ਹੋ, ਇਸ ਬਾਰੇ ਆਪਣੇ ਵਿਚਾਰ ਤੁਸੀਂ ਸਾਡੇ ਨਾਲ ਇਸ ਨੰਬਰ ਤੇ ਸਾਂਝੇ ਕਰ ਸਕਦੇ ਹੋ, ਤੇ ਅਸੀਂ ਉਹਨਾਂ ਨੂੰ ਆਪਣੇ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ। ਤੇ ਆਓ ਹੁਣ ਪ੍ਰੋਗਰਾਮ ਦੀ ਰੂਪਰੇਖਾ ਦੀ ਵੀ ਗੱਲ ਕਰ ਲਈਏ। ਸ਼ੁਰੂਆਤ ਵਿੱਚ SBS ਪੰਜਾਬੀ ਹਮੇਸ਼ਾ ਦੀ ਤਰ੍ਹਾਂ ਲੈ ਕੇ ਆਉਂਦਾ ਦੇਸ਼ ਦੁਨੀਆ ਦੀਆਂ ਅਹਿਮ ਖਬਰਾਂ, ਤੇ ਖਬਰਾਂ ਤੋਂ ਬਾਅਦ ਇੱਕ ਖਾਸ ਪੇਸ਼ਕਸ਼ ਹੋਏਗੀ ਜਿਸ ਵਿੱਚ ਮੌਰਟਗੇਜ ਦੀ ਵਿਆਜ ਦਰ ਨੂੰ ਕਿਸ ਤਰ੍ਹਾਂ ਕੁਝ ਬਦਲਾਵਾਂ ਦੇ ਨਾਲ ਘਟਾਇਆ ਜਾ ਸਕਦਾ ਹੈ, ਇਸ ਬਾਰੇ ਜਾਣਾਂਗੇ। ਇਸ ਤੋਂ ਬਾਅਦ ਹੋਣਗੀਆਂ ਖਬਰਾਂ ਪੰਜਾਬ ਤੋਂ। ਜੀ ਹਾਂ, ਅੱਜ ਦਿਨ ਹੈ ਸੋਮਵਾਰ, ਯਾਨੀ ਸੋਮਵਾਰ ਦਾ ਦਿਨ ਹੁੰਦਾ ਪੰਜਾਬੀ ਡਾਇਰੀ ਦਾ ਦਿਨ, ਤੇ ਸਾਡੇ ਸਾਥੀ ਪਰਮਜੀਤ ਸਿੰਘ ਸੋਨਾ ਲੈ ਕੇ ਆਉਂਦੇ ਨੇ ਪੰਜਾਬ ਨਾਲ ਜੁੜੀਆਂ ਸਾਰੀਆਂ ਅਹਿਮ ਖਬਰਾਂ। ਤੇ ਦੋਸਤੋ, ਇਸ ਵੇਲੇ ਆਸਟ੍ਰੇਲੀਆ, ਖਾਸ ਕਰ ਵਿਕਟੋਰੀਆ ਤੇ ਆਸ ਪਾਸ ਦੇ ਇਲਾਕਿਆਂ 'ਚ, ਚਾਹੇ ਸਾਊਥ ਆਸਟ੍ਰੇਲੀਆ ਦੀ ਗੱਲ ਕਰ ਲਈਏ, ਨਿਊ ਸਾਊਥ ਵੇਲਸ ਦੀ ਵੀ, ਇਹਨਾਂ ਇਲਾਕਿਆਂ 'ਚ ਠੰਡ ਦਾ ਕਾਫੀ ਅਸਰ ਵੇਖਣ ਨੂੰ ਮਿਲ ਰਿਹਾ। ਪਰ ਇਸ ਦੇ ਬਿਲਕੁਲ ਉਲਟ ਉੱਤਰੀ ਭਾਰਤ 'ਚ, ਪੰਜਾਬ ਦੀ ਗੱਲ ਕਰੀਏ ਤਾਂ ਗਰਮੀਆਂ ਹਨ, ਭਰ ਗਰਮੀਆਂ। ਤਾਂ ਜੇਕਰ ਸਾਡੇ ਵੱਡੇ ਬਜ਼ੁਰਗ ਇਸ ਸਮੇਂ ਉੱਥੋਂ ਇੱਥੇ ਆਉਂਦੇ ਨੇ ਠੰਡ ਦੇ ਵਿੱਚ, ਤਾਂ ਉਹ ਕਿਹੜੀਆਂ ਖਾਸ ਗੱਲਾਂ ਨੇ ਜਿਨ੍ਹਾਂ ਦਾ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ? ਇਸ ਬਾਰੇ ਇੱਕ ਬੇਹੱਦ ਖਾਸ ਪੇਸ਼ਕਾਰੀ ਅੱਜ ਦੇ ਪ੍ਰੋਗਰਾਮ 'ਚ ਲੈ ਕੇ ਆ ਰਿਹਾ ਸਿਰਫ ਤੁਹਾਡੇ ਲਈ। ਤੇ ਦੋਸਤੋ, ਪ੍ਰੋਗਰਾਮ ਦੇ ਆਖਰੀ ਹਿੱਸੇ 'ਚ ਜਾਣਾਂਗੇ ਹੇਟ ਸਪੀਚ, ਯਾਨੀ ਨਫ਼ਰਤ ਭਰੇ ਭਾਸ਼ਣ ਨੂੰ ਰੋਕਣ ਲਈ ਆਸਟ੍ਰੇਲੀਆ ਦੇ ਨਵੇਂ ਕਾਨੂੰਨ ਬਾਰੇ। ਪਰ ਆਓ ਦੋਸਤੋ, ਸਭ ਤੋਂ ਪਹਿਲਾਂ ਅੱਜ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। SBS ਦੇ ਨਿਊਜ਼ ਸਟੂਡੀਓਜ਼ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਤੇਜਿੰਦਰ ਸਿੰਘ, ਤੇ ਪੇਸ਼ ਹਨ ਅੱਜ ਦੀਆਂ ਖਬਰਾਂ। ਨਾਰਦਰਨ ਟੈਰੀਟਰੀ ਕੋਰਨਰ ਐਲਿਜ਼ਾਬੈਥ ਆਰਮੀਟੇਜ ਨੇ ਕੁਮਾਂਜਾਈ ਵਾਕਰ ਦੀ ਹਿਰਾਸਤ ਵਿੱਚ ਮੌਤ ਦੀ ਜਾਂਚ ਦੀ ਅੰਤਿਮ ਰਿਪੋਰਟ ਸੌਂਪ ਦਿੱਤੀ ਹੈ। 19 ਸਾਲਾ ਆਦਿਵਾਸੀ ਨੌਜਵਾਨ ਨੂੰ ਨਵੰਬਰ 2019 ਵਿੱਚ ਐਲਿਸ ਸਪ੍ਰਿੰਗਸ ਤੋਂ 300 ਕਿਲੋਮੀਟਰ ਉੱਤਰ ਪੱਛਮ ਵਿੱਚ ਯੂਐਨਡੂਮੂ ਦੇ ਦੂਰ ਦੁਰਾਡੇ ਭਾਈਚਾਰੇ ਵਿੱਚ ਉਸ ਸਮੇਂ ਦੇ ਨਾਰਦਰਨ ਟੈਰੀਟਰੀ ਪੁਲਿਸ ਕਾਂਸਟੇਬਲ ਜ਼ੈਕਰੀ ਰੇਲਫੇ ਨੇ ਨੇੜਿਓਂ 3 ਗੋਲੀਆਂ ਮਾਰੀਆਂ ਸਨ। ਵਿਕਟੋਰੀਆ ਦੀ ਪ੍ਰੀਮੀਅਰ ਜਸਿੰਟਾ ਐਲਨ ਦਾ ਕਹਿਣਾ ਹੈ ਕਿ ਰਾਜ ਸਰਕਾਰ ਦੀ ਨਵੀਂ ਨਫ਼ਰਤ ਵਿਰੋਧੀ ਟਾਸਕ ਫੋਰਸ ਦਾ ਉਦੇਸ਼ ਨਫ਼ਰਤ ਭਰੇ ਵਿਵਹਾਰ ਨੂੰ ਰੋਕਣਾ ਹੈ। ਉਨ੍ਹਾਂ ਇਹ ਗੱਲ ਹਫ਼ਤੇ ਦੇ ਅੰਤ ਵਿੱਚ ਯਹੂਦੀ ਵਿਰੋਧੀ ਹਮਲਿਆਂ ਦੀ ਇੱਕ ਲੜੀ ਤੋਂ ਬਾਅਦ ਕਹੀ ਹੈ। ਈਸਟ ਮੈਲਬਰਨ ਹਿਬਰੂ ਕਾਂਗਰੀਗੇਸ਼ਨ ਤੋਂ 20 ਲੋਕਾਂ ਨੂੰ ਭੱਜਣ ਲਈ ਮਜਬੂਰ ਹੋਣਾ ਪਿਆ ਸੀ ਜਦੋਂ ਇੱਕ ਵਿਅਕਤੀ ਦੁਆਰਾ ਕਥਿਤ ਤੌਰ ਤੇ ਸ਼ਬਦ ਭੋਜਨ ਦੌਰਾਨ ਮੁੱਖ ਦਰਵਾਜ਼ੇ ਤੇ ਜਲਨਸ਼ੀਲ ਤਰਲ ਪਦਾਰਥ ਪਾਉਣ ਤੋਂ ਬਾਅਦ ਇਸ ਨੂੰ ਅੱਗ ਲਾ ਦਿੱਤੀ ਗਈ ਸੀ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਉਨ੍ਹਾਂ ਦੀ ਮੁਲਾਕਾਤ ਗਾਜ਼ਾ ਪੱਟੀ ਦੇ ਬੰਦਕਾਂ ਦੀ ਰਿਹਾਈ ਅਤੇ ਜੰਗ ਬੰਦੀ ਸਮਝੌਤੇ ਤੇ ਗੱਲਬਾਤ ਨੂੰ ਅੱਗੇ ਵਧਾਉਣ ਵਿਚ ਮਦਦ ਕਰੇਗੀ। ਆਸਟ੍ਰੇਲੀਆ ਨੇ ਫਿਜੀ ਲਈ ਸਹਾਇਤਾ ਵਧਾਉਣ ਲਈ $52 million ਦੀ ਨਵੀਂ ਫੰਡਿੰਗ ਵਚਨਬੱਧਤਾ ਦਾ ਐਲਾਨ ਕੀਤਾ ਹੈ। ਇਸ ਫੰਡਿੰਗ ਦਾ ਮੁੱਖ ਕੇਂਦਰ ਸਰਹੱਦੀ ਸੁਰੱਖਿਆ ਹੈ। ਇਹਦੇ ਨਾਲ ਹੀ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਪੁਲਿਸਿੰਗ ਅਤੇ ਸੁਰੱਖਿਆ ਸੰਬੰਧਾਂ ਨੂੰ ਡੂੰਘਾ ਕਰਨ ਦਾ ਵੀ ਐਲਾਨ ਕੀਤਾ ਹੈ। ਇਸ ਵਾਰ ਦੀਆਂ ਸਕੂਲੀ ਛੁੱਟੀਆਂ ਵਿਚ ਹਵਾਈ ਜਹਾਜ਼ ਰਾਹੀਂ ਯਾਤਰਾ ਕਰਨ ਵਾਲੇ ਆਸਟ੍ਰੇਲੀਆਈ ਲੋਕਾਂ ਨੂੰ ਲੀਥੀਅਮ ਬੈਟਰੀਆਂ ਦੇ ਨਿਯਮਾਂ ਅਤੇ ਜੋਖਿਮਾਂ ਤੋਂ ਜਾਣੂ ਹੋਣ ਲਈ ਕਿਹਾ ਜਾ ਰਿਹਾ ਹੈ, ਜੋ ਉਹ ਆਪਣੇ ਡਿਵਾਈਸਾਂ ਨੂੰ ਪਾਵਰ ਦੇਣ ਲਈ ਲੈ ਜਾ ਸਕਦੇ ਹਨ। ਸਿਵਲ ਏਵੀਏਸ਼ਨ ਸੇਫਟੀ ਅਥਾਰਟੀ ਦੇ CEO ਪਿਪ ਸਪੈਂਸ ਕਹਿੰਦੇ ਹਨ ਕਿ ਜ਼ਿਆਦਾਤਰ ਯਾਤਰੀ ਹੁਣ ਘੱਟੋ ਘੱਟ 4 ਲੀਥੀਅਮ ਸੰਚਾਲਿਤ ਉਪਕਰਨ ਰੱਖਦੇ ਹਨ, ਪਰ ਬਹੁਤ ਸਾਰੇ ਨਿਯਮਾਂ ਜਾਂ ਜੋਖਿਮਾਂ ਤੋਂ ਅਣਜਾਣ ਰਹਿੰਦੇ ਹਨ। ਮਿਸ ਸਪੈਂਸ ਦਾ ਕਹਿਣਾ ਹੈ ਕਿ ਯਾਤਰੀਆਂ ਨੂੰ ਇਹ ਸਮਝਣ ਵਿਚ ਮਦਦ ਕਰਨ ਲਈ ਇਕ ਨਵੀਂ ਬਹੁ ਭਾਸ਼ਾਈ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਕਿ ਉਹ ਕੀ ਲੈ ਕੇ ਜਾ ਸਕਦੇ ਹਨ ਅਤੇ ਕੀ ਨਹੀਂ। ਉਦਾਹਰਣ ਵਜੋਂ ਵਾਧੂ ਲੀਥੀਅਮ ਬੈਟਰੀਆਂ ਅਤੇ ਪਾਵਰ ਬੈਂਕ ਕੈਬਿਨ ਵਿਚ ਰੱਖਣੇ ਚਾਹੀਦੇ ਹਨ ਅਤੇ ਚੈੱਕ ਕੀਤੇ ਹੋਏ ਸਮਾਨ ਵਿਚ ਨਹੀਂ। ਲੀਥੀਅਮ ਬੈਟਰੀਆਂ ਵਾਲੇ ਅਜਿਹੇ ਉਪਕਰਨ ਜਿਨ੍ਹਾਂ ਵਿਚ ਪਹਿਲਾਂ ਹੀ ਉਹ ਅੰਦਰ ਫਿੱਟ ਹੁੰਦੀਆਂ ਹਨ, ਜਿਵੇਂ ਕਿ ਲੈਪਟਾਪ, ਮੋਬਾਈਲ ਅਤੇ ਇਲੈਕਟ੍ਰੋਨਿਕ ਟੁੱਥਬ੍ਰਸ਼, ਇਹ ਤੁਹਾਡੇ ਕੈਰੀ ਆਨ ਜਾਂ ਚੈੱਕ ਕੀਤੇ ਸਮਾਨ ਵਿਚ ਪੈਕ ਕੀਤੇ ਜਾ ਸਕਦੇ ਹਨ ਜਦੋਂ ਤੱਕ ਬੈਟਰੀ ਬੰਦ ਹੈ ਅਤੇ ਐਕਸੀਡੈਂਟਲ ਐਕਟੀਵੇਸ਼ਨ ਤੋਂ ਸੁਰੱਖਿਅਤ ਹੈ। ਵਿਰਾਜੁਰੀ ਅਤੇ ਗਮਿਲਰ ਰੋਈ ਔਰਤ ਲਾਈਨੇਟ ਰਾਈਲੀ ਦਾ ਕਹਿਣਾ ਹੈ ਕਿ ਇਸ ਸਾਲ ਦੇ ਨਾਇਡੋਕ ਹਫ਼ਤੇ ਦਾ ਥੀਮ ਨੌਜਵਾਨਾਂ ਨੂੰ ਪਾਲਣ ਪੋਸ਼ਣ ਅਤੇ ਸਮਰਥਨ ਕਰਨ ਦੀਆਂ ਜ਼ਰੂਰਤਾਂ ਦੀ ਇਕ ਮਹੱਤਵਪੂਰਨ ਯਾਦ ਦਿਵਾਉਂਦਾ ਹੈ। ਇਸ ਦੀ ਪੰਜਾਬੀ ਵਰੇਗੰਢ ਤੇ ਇਸ ਸਾਲ ਹਫ਼ਤੇ ਭਰ ਚੱਲਣ ਵਾਲੇ ਜਸ਼ਨ ਦਾ ਥੀਮ ਹੈ ਦ ਨੈਕਸਟ ਜਨਰੇਸ਼ਨ ਸਟਰੈਂਥ ਵਿਜ਼ਨ ਐਂਡ ਲੈਗੇਸੀ। ਤੇ ਹੁਣ ਖ਼ਬਰ ਭਾਰਤ ਨਾਲ ਸੰਬੰਧਿਤ। ਭਾਰਤ ਨੇ ਇੰਗਲੈਂਡ ਨੂੰ ਦੂਸਰੇ ਟੈਸਟ ਮੈਚ ਵਿਚ 336 ਦੌੜਾਂ ਨਾਲ ਹਰਾ ਦਿੱਤਾ ਹੈ। ਇੰਗਲੈਂਡ ਦੀ ਟੀਮ ਦੂਜੀ ਪਾਰੀ ਵਿਚ 271 ਦੌੜਾਂ ਬਣਾ ਕੇ ਆਊਟ ਹੋ ਗਈ। ਮੈਚ ਵਿਚ ਸ਼ਾਨਦਾਰ ਬੱਲੇਬਾਜ਼ੀ ਕਰਨ ਵਾਲੇ ਭਾਰਤੀ ਕਪਤਾਨ ਸ਼ੁਭਮਨ ਗਿੱਲ ਨੂੰ ਮੈਨ ਆਫ਼ ਦਾ ਮੈਚ ਚੁਣਿਆ ਗਿਆ। ਸ਼ੁਭਮਨ ਨੇ ਪਹਿਲੀ ਪਾਰੀ ਵਿਚ 269 ਅਤੇ ਦੂਜੀ ਪਾਰੀ ਵਿਚ 161 ਦੌੜਾਂ ਬਣਾਈਆਂ ਸਨ। ਭਾਰਤੀ ਗੇਂਦਬਾਜ਼ ਆਕਾਸ਼ਦੀਪ ਨੇ ਮੈਚ ਵਿਚ ਕੁੱਲ 10 ਵਿਕਟਾਂ ਹਾਸਲ ਕੀਤੀਆਂ। ਇਹਦੇ ਨਾਲ ਹੀ 5 ਮੈਚਾਂ ਦੀ ਇਹ ਸੀਰੀਜ਼ 2 ਮੈਚਾਂ ਤੋਂ ਬਾਅਦ 1-1 ਦੀ ਬਰਾਬਰੀ ਤੇ ਪਹੁੰਚ ਗਈ ਹੈ। ਤੀਸਰਾ ਟੈਸਟ ਮੈਚ 10 ਜੁਲਾਈ ਨੂੰ ਲਾਰਡਸ ਦੇ ਮੈਦਾਨ ਵਿਚ ਖੇਡਿਆ ਜਾਏਗਾ। ਤੇ ਇਹਦੇ ਨਾਲ ਹੀ ਅੱਜ ਦੀਆਂ ਖਬਰਾਂ ਸਮਾਪਤ ਹੁੰਦੀਆਂ ਹਨ। ਤੁਸੀਂ ਇਹ ਖਬਰਾਂ ਸੁਣ ਰਹੇ ਸੀ ਤੇਜਿੰਦਰ ਸਿੰਘ ਦੇ ਨਾਲ। ਤਾਂ ਦੋਸਤੋ, ਪ੍ਰੋਗਰਾਮ ਨੂੰ ਫਿਰ ਹੁਣ ਅੱਗੇ ਵਧਾਉਂਦੇ ਹਾਂ ਤੇ ਗੱਲ ਕਰ ਰਹੇ ਸੀ, ਜਿਵੇਂ ਆਖਰੀ ਖਬਰ ਸੁਣਿਆ ਕ੍ਰਿਕਟ ਦੀ, ਕਿ ਭਾਰਤੀ ਟੀਮ ਦੂਸਰਾ ਟੈਸਟ ਮੈਚ ਜਿੱਤਣ ਚ ਕਾਮਯਾਬ ਹੋ ਗਈ ਹੈ। ਸੀਰੀਜ਼ 1-1 ਦੇ ਨਾਲ ਬਰਾਬਰ ਹੋ ਗਈ ਹੈ। ਪਰ ਖਾਸ ਗੱਲ ਰਹੀ ਸ਼ੁਭਮਨ ਗਿੱਲ ਦੀ ਬੱਲੇਬਾਜ਼ੀ, ਜੋ ਉਹਨਾਂ ਨੇ ਸ਼ਾਨਦਾਰ ਬੱਲੇਬਾਜ਼ੀ ਦੋਨਾਂ ਇਨਿੰਗਸ ਦੇ ਵਿੱਚ ਕਰਕੇ ਦਿਖਾਈ। ਤੁਹਾਡਾ ਕੀ ਮੰਨਣਾ ਹੈ ਇਸ ਟੈਸਟ ਮੈਚ ਦੇ ਬਾਰੇ? ਇਸ ਟੈਸਟ ਮੈਚ ਚ ਇੰਡੀਅਨ ਟੀਮ ਭਾਰਤੀ ਖਿਡਾਰੀਆਂ ਦੀ ਪਰਫਾਰਮੈਂਸ ਦੇ ਬਾਰੇ ਕੁਝ ਕਹਿਣਾ ਚਾਹੁੰਦੇ ਹੋ, ਕੋਈ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨੇ ਚਾਹੁੰਦੇ ਹੋ, ਤਾਂ ਤੁਸੀਂ ਸਾਨੂੰ SMS ਭੇਜ ਸਕਦੇ ਹੋ। ਨੰਬਰ ਸਾਡਾ ਨੋਟ ਕਰ ਲਓ, 0439799767। ਨੰਬਰ ਇੱਕ ਵਾਰ ਫੇਰ ਦੱਸ ਦਿੰਦਾ, 0439799767। ਇਸ ਨੰਬਰ ਤੇ SMS ਭੇਜ ਕੇ ਤੁਸੀਂ ਆਪਣੇ ਵਿਚਾਰ ਸਾਡੇ ਤੱਕ ਭੇਜ ਸਕਦੇ ਹੋ, ਉਹਨਾਂ ਨੂੰ ਅਸੀਂ ਆਪਣੇ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ। ਤੇ ਆਓ ਹੁਣ ਆਪਾਂ ਅੱਗੇ ਵਧਦੇ ਹਾਂ। ਜਿਵੇਂ ਮੈਂ ਸ਼ੁਰੂਆਤ ਵਿੱਚ ਵੀ ਕਿਹਾ ਸੀ ਕਿ ਕੀ ਤੁਸੀਂ ਚਾਹੁੰਦੇ ਹੋ ਕਿ ਵਿਆਜ ਦਰ ਜਿਹੜੀ ਹੈ ਮੌਰਗੇਜ 'ਤੇ ਉਸਨੂੰ ਘਟਾਇਆ ਜਾਏ? ਮੈਲਬਨ ਦੀ ਇੱਕ ਮਹਿਲਾ ਨੇ ਆਪਣੇ ਏਅਰ ਕੰਡੀਸ਼ਨਿੰਗ ਸਿਸਟਮ, ਖਾਣਾ ਪਕਾਉਣ ਦੇ ਤਰੀਕੇ ਤੇ ਗਰਮ ਪਾਣੀ ਦੇ ਸਿਸਟਮ 'ਚ ਕੁਝ ਬਦਲਾਅ ਕਰਕੇ ਆਪਣੀ ਮੌਰਗੇਜ 'ਤੇ ਵਿਆਜ ਦਰ ਨੂੰ 0.75% ਘਟਾ ਲਿਆ ਅਤੇ ਲਗਭਗ $1,000 ਦੀ ਬਚਤ ਕੀਤੀ। ਮਾਹਿਰ ਕਹਿੰਦੇ ਹਨ ਕਿ ਬਹੁਤ ਸਾਰੇ ਆਸਟ੍ਰੇਲੀਅਨ ਲੋਕਾਂ ਨੂੰ ਅਜਿਹੀਆਂ ਸੇਵਾਵਾਂ ਬਾਰੇ ਜਾਣਕਾਰੀ ਨਹੀਂ ਹੈ, ਤਾਂ ਆਓ ਫਿਰ ਪੂਰੀ ਜਾਣਕਾਰੀ ਇਸ ਪੋਡਕਾਸਟ ਰਾਹੀਂ ਸੁਣਦੇ ਹਾਂ।
ਤੁਸੀਂ ਹੋ SBS ਪੰਜਾਬੀ ਦੇ ਨਾਲ।
ਸਰਦੀਆਂ ਦੌਰਾਨ ਆਸਟ੍ਰੇਲੀਆ ਦੇ ਲੋਕ ਗੈਸ ਪੰਪਿੰਗ ਦੇ ਨਾਲ ਆਪਣਾ ਘਰ ਗਰਮ ਰੱਖਦੇ ਨੇ, ਪਰ ਮਹਿੰਗਾਈ ਦੇ ਦੌਰ ਵਿੱਚ ਘਰ ਨੂੰ ਗਰਮ ਰੱਖਣਾ ਹੋਰ ਵੀ ਮਹਿੰਗਾ ਪੈ ਰਿਹਾ ਏ। ਘਰ ਦੇ ਮਾਲਕ ਆਪਣੀਆਂ ਜਾਇਦਾਦਾਂ ਨੂੰ ਵਧੇਰੇ ਊਰਜਾ ਕੁਸ਼ਲ ਬਣਾ ਕੇ ਆਪਣੇ ਘਰੇਲੂ ਕਰਜ਼ਿਆਂ ਉੱਤੇ $1,000 ਬਚਾ ਸਕਦੇ ਨੇ, ਪਰ ਬਹੁਤ ਸਾਰੇ ਆਸਟ੍ਰੇਲੀਅਨ ਉਪਲਬਧ ਪ੍ਰੋਤਸਾਹਨਾਂ ਤੋਂ ਅਣਜਾਣ ਨੇ। ਮੈਲਬਨ ਦੀ ਅਮਾਂਡਾ ਨੇ ਆਪਣੇ ਘਰ ਵਿੱਚ ਕੁਝ ਉਤਪਾਦਾਂ ਨੂੰ ਬਦਲਾ ਕੇ ਮੋਰਗੇਜ ਉੱਤੇ $1,000 ਦੀ ਬਚਤ ਕੀਤੀ। ਉਸਨੇ ਸਪਲਿਟ ਸਿਸਟਮ ਏਅਰ ਕੰਡੀਸ਼ਨਰ ਲਗਾ ਕੇ ਅਤੇ ਗੈਸ ਤੋਂ ਇੰਡਕਸ਼ਨ ਸਟੋਵ ਵਿੱਚ ਬਦਲਾਅ ਕਰਕੇ ਆਪਣੀ ਵਿਆਜ ਦਰ ਵਿੱਚ 0.75% ਦੀ ਕਟੌਤੀ ਕੀਤੀ। ਉਸਨੇ ਕੁਝ ਮਹੀਨੇ ਪਹਿਲਾਂ ਆਪਣੇ ਗਰਮ ਪਾਣੀ ਦੇ ਸਿਸਟਮ ਵਿਚ ਵੀ ਬਦਲਾਅ ਕੀਤੇ ਸਨ। ਯਕੀਨਨ ਇਨ੍ਹਾਂ ਕੰਮਾਂ ਦੇ ਵਿਚ ਹਜ਼ਾਰਾਂ ਡਾਲਰ ਖਰਚ ਹੁੰਦੇ ਨੇ, ਪਰ ਅਜਿਹੇ ਬੈਂਕ ਵੀ ਮੌਜੂਦ ਨੇ ਜੋ ਤੁਹਾਨੂੰ ਅਪਗ੍ਰੇਡਾਂ ਕਰਨ ਦੇ ਵਿਚ ਮਦਦ ਕਰਨ ਲਈ ਘੱਟ ਤੋਂ ਘੱਟ ਵਿਆਜ ਦਰ ਵਾਲੇ ਕਰਜ਼ੇ ਦੀ ਪੇਸ਼ਕਸ਼ ਕਰਦੇ ਨੇ। ਇਸ ਤੋਂ ਇਲਾਵਾ ਵਧੇਰੇ ਐਨਰਜੀ ਐਫੀਸ਼ੀਐਂਟ ਘਰ ਤੁਹਾਨੂੰ ਮੋਰਗੇਜ ਉੱਤੇ ਸਸਤੇ ਵਿਆਜ ਦਰ ਦੇ ਲਈ ਵੀ ਯੋਗ ਬਣਾਉਂਦਾ ਏ। ਅਜਿਹਾ ਤੁਸੀਂ ਕਿਵੇਂ ਕਰ ਸਕਦੇ ਹੋ ਅਤੇ ਮਾਹਰਾਂ ਦਾ ਇਸ ਉੱਤੇ ਕੀ ਸੁਝਾਅ ਹੈ, ਇਸ ਬਾਰੇ ਪੂਰੀ ਰਿਪੋਰਟ ਪੇਸ਼ ਹੈ ਜਸਦੀਪ ਕੌਰ ਗਿੱਲ ਦੀ ਜ਼ੁਬਾਨੀ। ਸਸਟੇਨੇਬਲ ਹੋਮ ਲੋਨਜ਼ ਦੀ ਸੰਸਥਾਪਕ ਮੋਰਗੇਜ ਬ੍ਰੋਕਰ ਮੈਰੀਸਾ ਹੋਫਨਬਰਗ ਦਾ ਕਹਿਣਾ ਹੈ ਕਿ ਬਹੁਤ ਸਾਰੇ ਆਸਟ੍ਰੇਲੀਅਨਸ ਇਹ ਨਹੀਂ ਜਾਣਦੇ ਕਿ ਘਰ ਨੂੰ ਊਰਜਾ ਕੁਸ਼ਲ ਬਣਾ ਕੇ ਉਹ ਕਿੰਨੀ ਜ਼ਿਆਦਾ ਬਚਤ ਕਰ ਸਕਦੇ ਨੇ, ਅਤੇ ਨਾ ਹੀ ਇਸ ਬਾਰੇ ਵਧੇਰੇ ਜਾਣਕਾਰੀ ਹੈ ਕਿ ਅਜਿਹੇ ਖਰਚਿਆਂ ਨੂੰ ਪੂਰਾ ਕਰਨ ਦੇ ਲਈ ਗ੍ਰੀਨ ਲੋਨਜ਼ ਦੀ ਸੁਵਿਧਾ ਵੀ ਉਪਲਬਧ ਹੈ। ਉਹ ਕਹਿੰਦੀ ਹੈ ਕਿ ਅਜਿਹਾ ਕਰਕੇ ਘਰ ਦੇ ਮਾਲਕ ਆਪਣੇ ਘਰ ਦੇ ਲੋਨ ਦੇ ਵਿਆਜ ਵਿਚ $1,00,000 ਤੱਕ ਦੀ ਬਚਤ ਕਰ ਸਕਦੇ ਨੇ, ਅਤੇ ਉਹ ਕੁਝ ਅਜਿਹੇ ਗਾਹਕਾਂ ਨੂੰ ਵੀ ਜਾਣਦੀ ਹੈ ਜੋ 5 ਸਾਲਾਂ ਵਿਚ $80,000 ਤੱਕ ਦੀ ਬਚਤ ਕਰ ਸਕਣਗੇ। ਉਸਦਾ ਮੰਨਣਾ ਹੈ ਕਿ ਗ੍ਰੀਨ ਲੋਨਜ਼ ਬਾਰੇ ਬਹੁਤੀ ਮਸ਼ਹੂਰੀ ਨਾ ਕੀਤੇ ਜਾਣ ਕਾਰਨ ਇਸ ਬਾਰੇ ਬਹੁਤੇ ਲੋਕਾਂ ਨੂੰ ਨਹੀਂ ਪਤਾ, ਜਦਕਿ ਇਹ ਬਹੁਤ ਹੀ ਆਸਾਨ ਹੈ। ਸਰਕਾਰ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਦੇ 11 ਮਿਲੀਅਨ ਘਰਾਂ ਵਿਚ ਊਰਜਾ ਦੀ ਰੇਟਿੰਗ 3 ਸਟਾਰ ਜਾਂ ਇਸ ਤੋਂ ਵੀ ਹੇਠਾਂ ਏ, ਪਰ ਜੇਕਰ ਇਹ 5 ਸਟਾਰ ਤੱਕ ਪਹੁੰਚ ਜਾਵੇ ਤਾਂ ਹੀਟਿੰਗ ਅਤੇ ਕੂਲਿੰਗ ਵਿਚ 40% ਊਰਜਾ ਦੀ ਬਚਤ ਹੋ ਸਕਦੀ ਹੈ। ਕੁਝ ਰਾਜਾਂ ਦੀਆਂ ਸਰਕਾਰਾਂ ਵੀ ਜ਼ਰੂਰਤਾਂ ਵਿਚ ਬਦਲਾਅ ਕਰ ਰਹੀਆਂ ਨੇ। ਵਿਕਟੋਰੀਆ ਸਰਕਾਰ ਨੇ ਹਾਲ ਹੀ ਵਿਚ ਘੋਸ਼ਣਾ ਕੀਤੀ ਸੀ ਕਿ 2027 ਤੋਂ ਕਿਰਾਏ ਦੇ ਘਰਾਂ ਲਈ ਘੱਟੋ ਘੱਟ ਕੁਸ਼ਲਤਾ ਮਾਪਦੰਡ ਲਾਗੂ ਕੀਤੇ ਜਾਣਗੇ, ਜਿਸ ਵਿਚ ਇਨਸੋਲੇਸ਼ਨ, ਡਰਾਫਟ ਪਰੂਫਿੰਗ, ਲਿਵਿੰਗ ਵਿਚ ਕੂਲਿੰਗ ਅਤੇ 4-ਸਟਾਰ ਸ਼ਾਵਰ ਹੈੱਡ ਦੀਆਂ ਜ਼ਰੂਰਤਾਂ ਸ਼ਾਮਲ ਹੋਣਗੀਆਂ। ਸੋ ਹੁਣ ਗੱਲ ਕਰੀਏ ਗ੍ਰੀਨ ਲੋਨ ਬਾਰੇ। ਮਾਰਕੀਟ ਵਿਚ ਕਈ ਤਰ੍ਹਾਂ ਦੇ ਗ੍ਰੀਨ ਲੋਨ ਮੌਜੂਦ ਨੇ ਜੋ ਵੱਖ ਵੱਖ ਵਿਕਲਪ ਪੇਸ਼ ਕਰਦੇ ਨੇ। ਕਾਮਨਵੈਲਥ ਬੈਂਕ ਆਫ ਆਸਟ੍ਰੇਲੀਆ ਕੁਝ ਖਾਸ ਉਪਾਵਾਂ ਜਿਵੇਂ ਕਿ ਸੋਲਰ ਬੈਟਰੀਆਂ ਅਤੇ ਈਵੀ ਚਾਰਜਰਾਂ ਦੇ ਲਈ ਘੱਟ ਵਿਆਜ ਦਰਾਂ ਵਾਲਾ ਲੋਨ ਦਿੰਦਾ ਏ। ਕਈ ਹੋਰ ਬੈਂਕ ਇਨਸੂਲੇਸ਼ਨ, ਡਬਲ ਗਲੇਜ਼ਿੰਗ ਅਤੇ ਸਪਲਿਟ ਸਿਸਟਮ ਏਅਰ ਕੰਡੀਸ਼ਨਿੰਗ ਵਰਗੇ ਅਪਗ੍ਰੇਡ ਦੇ ਲਈ ਵੀ ਕਰਜ਼ੇ ਦੀ ਪੇਸ਼ਕਸ਼ ਕਰਦੇ ਨੇ। RACQ ਸਭ ਤੋਂ ਘੱਟ ਵਿਆਜ ਦਰ ਪੇਸ਼ ਕਰਦਾ ਏ, ਜੋ ਕਿ 2.79% ਹੈ, ਪਰ ਇਸ ਲਈ ਤੁਹਾਨੂੰ ਮੋਰਗੇਜ ਵੀ ਉਸੇ ਬੈਂਕ ਦੇ ਨਾਲ ਹੋਣ ਦੀ ਜ਼ਰੂਰਤ ਹੁੰਦੀ ਹੈ, ਜੋ ਕਿ ਬਾਕੀ ਦੇ ਬੈਂਕ ਕਰਨ ਨੂੰ ਨਹੀਂ ਕਹਿੰਦੇ। ਆਪਣੀ ਮੋਰਗੇਜ ਉੱਤੇ $1,000 ਦੀ ਬਚਤ ਕਰਨ ਵਾਲੀ ਅਮਾਂਡਾ ਨੇ 5 ਸਾਲਾਂ ਵਿਚ ਆਪਣੇ ਘਰ ਦੇ ਕੰਮਾਂ ਉੱਤੇ ਲਗਭਗ $77,000 ਖਰਚ ਕੀਤੇ ਨੇ, ਜਿਸ ਵਿਚ 6.6 ਕਿਲੋਵਾਟ ਸੋਲਰ ਸਿਸਟਮ, ਡਬਲ ਗਲੇਜ਼ਿੰਗ ਖਿੜਕੀਆਂ ਤੇ ਦਰਵਾਜ਼ੇ, ਗਰਮ ਪਾਣੀ ਲਈ ਇੱਕ ਹੀਟ ਪੰਪ, ਛੱਤ ਵਾਲੇ ਪੱਖੇ, ਇੱਕ ਇੰਡਕਸ਼ਨ ਕੁੱਕਟੌਪ, ਇੱਕ ਸਪਲਿਟ ਸਿਸਟਮ ਏਅਰ ਕੰਡੀਸ਼ਨਿੰਗ ਯੂਨਿਟ ਅਤੇ ਕੰਧਾਂ, ਛੱਤ ਅਤੇ ਫਰਸ਼ਾਂ ਵਿਚ ਇਨਸੋਲੇਸ਼ਨ ਸ਼ਾਮਲ ਨੇ। ਉਸਦਾ ਕਹਿਣਾ ਹੈ ਕਿ ਇਹ ਖਰਚ ਕਰਨ ਤੋਂ ਬਾਅਦ ਉਸਨੇ ਹੋਰ ਬਹੁਤ ਬਚਤ ਕੀਤੀ ਹੈ, ਜਿਸ ਕਾਰਨ ਇਹ ਖਰਚਾ ਉਸਨੂੰ ਜ਼ਿਆਦਾ ਨਹੀਂ ਲੱਗਦਾ ਅਤੇ ਸਰਦੀਆਂ ਦੇ ਵਿਚ ਉਸਨੂੰ ਗਰਮ ਵੀ ਰੱਖਦਾ ਏ। ਪਰ ਗ੍ਰੀਨ ਲੋਨ ਦੇ ਮਾਪਦੰਡ ਇੰਨੇ ਆਸਾਨ ਨਹੀਂ ਹਨ। CBA ਵਰਗੇ ਕੁਝ ਬੈਂਕ ਪਹਿਲਾਂ ਸਿਰਫ ਉਨ੍ਹਾਂ ਲੋਕਾਂ ਨੂੰ ਛੋਟ ਵਾਲੀਆਂ ਮੋਰਗੇਜ ਦਰਾਂ ਦਿੰਦੇ ਸਨ ਜੋ ਗ੍ਰੀਨ ਬਿਲਡਿੰਗ ਕੌਂਸਿਲ ਆਫ ਆਸਟ੍ਰੇਲੀਆ ਦੁਆਰਾ ਗ੍ਰੀਨ ਸਟਾਰ ਰੇਟਿੰਗ ਪ੍ਰਾਪਤ ਕਰ ਸਕਦੇ ਸਨ, ਪਰ ਇਹ ਰੇਟਿੰਗ ਪ੍ਰਕਿਰਿਆ ਬਹੁਤ ਮਹਿੰਗੀ ਹੈ, ਜਿਸ ਨਾਲ ਇਹ ਬਹੁਤ ਸਾਰੇ ਘਰਾਂ ਦੇ ਮਾਲਕਾਂ ਦੇ ਲਈ ਅਸਮਰੱਥ ਹੋ ਜਾਂਦੀ ਹੈ। ਹਾਲਾਂਕਿ ਇਸ ਨੂੰ ਬਿਹਤਰ ਕਰਨ ਦੀ ਲੋੜ ਹੈ, ਪਰ ਫਿਰ ਵੀ ਬਾਜ਼ਾਰ ਵਿਚ ਬਹੁਤ ਸਾਰੇ ਵਿਕਲਪ ਮੌਜੂਦ ਨੇ, ਜਿਸ ਨੂੰ ਨੈਵੀਗੇਟ ਕਰਨ ਵਿਚ ਇਕ ਮਾਹਰ ਤੁਹਾਡੀ ਸਹਾਇਤਾ ਕਰ ਸਕਦਾ ਏ। SBS ਪੰਜਾਬੀ ਤੋਂ ਮੈਂ ਹਾਂ ਜਸਦੀਪ ਕੌਰ ਗਿੱਲ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
ਤਾਂ ਦੋਸਤੋ, ਇਹਦੇ ਨਾਲ ਹੀ ਅਸੀਂ ਪਹੁੰਚ ਗਏ ਹਾਂ ਆਪਣੇ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਅੰਤ ਵਿਚ, ਯਾਨੀ ਪਹਿਲੇ ਸੈਗਮੈਂਟ ਦੇ ਅੰਤ ਵਿਚ। ਛੋਟਾ ਜਿਹਾ ਬ੍ਰੇਕ ਲਵਾਂਗੇ, ਪਰ ਬ੍ਰੇਕ ਤੋਂ ਬਾਅਦ ਕੀ ਆਏਗਾ ਯਾਦ ਤਾਂ ਤੁਹਾਨੂੰ ਹੋਏਗਾ ਹੀ, ਕਿਉਂਕਿ ਦਿਨ ਹੈ ਸੋਮਵਾਰ ਤੇ ਸੋਮਵਾਰ ਦਾ ਦੂਸਰਾ ਸੈਗਮੈਂਟ ਸਾਡਾ ਹੁੰਦਾ ਹੈ ਪੰਜਾਬ ਦੀਆਂ ਖਬਰਾਂ ਨੂੰ ਸਮਰਪਿਤ। ਜੀ ਹਾਂ, ਪੰਜਾਬੀ ਡਾਇਰੀ ਲੈ ਕੇ ਆਉਣਗੇ ਸਾਡੇ ਸਹਿਯੋਗੀ ਪਰਮਜੀਤ ਸਿੰਘ ਸੋਨਾ, ਪਰ ਇਸ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਤੁਹਾਡੇ ਨਾਲ ਤੇਜਿੰਦਰ ਸਿੰਘ। ਦੋਸਤੋ, ਜਿਵੇਂ ਬ੍ਰੇਕ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਕਿ ਸੋਮਵਾਰ ਦਾ ਦਿਨ ਹੁੰਦਾ ਪੰਜਾਬ ਦੀਆਂ ਖਬਰਾਂ ਦੇ ਲਈ, ਯਾਨੀ ਕਿ ਪੰਜਾਬ ਤੋਂ ਜੋ ਖਬਰਾਂ ਅਹਿਮ ਖਬਰਾਂ ਨੇ ਉਹ ਸਾਰੀਆਂ ਸਮੇਟ ਕੇ ਲੈ ਕੇ ਆਉਂਦੇ ਨੇ ਸਾਡੇ ਸਹਿਯੋਗੀ ਪਰਮਜੀਤ ਸਿੰਘ ਸੋਨਾ ਪੰਜਾਬੀ ਡਾਇਰੀ ਦੇ ਵਿੱਚ। ਤਾਂ ਆਓ ਫਿਰ ਸੁਣਦੇ ਹਾਂ ਕੀ ਕੁਝ ਹੈ ਖਾਸ ਪੰਜਾਬ ਚ।
ਪੰਜਾਬੀ ਡਾਇਰੀ ਚ ਆਪ ਜੀ ਨੂੰ ਖੁਸ਼ ਆਮਦੀਦ। ਅੱਜ ਦੀਆਂ ਹਾਈਲਾਈਟਸ। ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ 10 ਜੁਲਾਈ ਨੂੰ। ਬੇਅਦਬੀਆਂ ਖਿਲਾਫ ਬਿੱਲ ਲਿਆਏਗੀ ਆਪ ਸਰਕਾਰ। ਵਿਸ਼ੇਸ਼ ਸੈਸ਼ਨ ਦੇ ਮੁੱਦੇ ਉੱਪਰ ਕਾਂਗਰਸ ਨੇ ਆਪ ਸਰਕਾਰ ਨੂੰ ਘੇਰਿਆ। ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤੇ ਜਾਣ ਦੇ ਮਾਮਲੇ ਵਿੱਚ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਆਹਮੋ ਸਾਹਮਣੇ। ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਅਦਾਲਤ ਨੇ ਬਿਕਰਮ ਸਿੰਘ ਮਜੀਠੀਆ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਚ ਭੇਜਿਆ ਤੇ ਬ੍ਰਿਕ ਸੰਮੇਲਨ ਵਿੱਚ ਪਹਿਲਗਾਮ ਹਮਲੇ ਦੀ ਨਿੰਦਾ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ 10 ਜੁਲਾਈ ਨੂੰ ਸਵੇਰੇ 11 ਵਜੇ ਸੱਦਿਆ ਗਿਆ। ਇਹ ਸੈਸ਼ਨ ਪੰਜਾਬ ਵਿਧਾਨ ਸਭਾ 'ਚ ਕਾਰਜ ਪ੍ਰਣਾਲੀ ਅਤੇ ਕਾਰੋਬਾਰ ਸੰਚਾਲਨ ਨਿਯਮਾਂ ਦੇ ਅੰਤਰਗਤ ਬੁਲਾਇਆ ਗਿਆ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਵਿਧਾਨ ਸਭਾ ਇਜਲਾਸ 5 ਮਈ 2025 ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਹੁਣ ਵਿਧਾਨ ਸਭਾ ਸਪੀਕਰ ਨੇ 10 ਜੁਲਾਈ ਨੂੰ ਵਿਸ਼ੇਸ਼ ਸੈਸ਼ਨ ਮੁੜ ਤੋਂ ਸੱਦ ਲਿਆ। ਸਮਝਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਸੱਦੇ ਗਏ ਇਸ ਵਿਸ਼ੇਸ਼ ਸੈਸ਼ਨ ਦੌਰਾਨ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਣ ਵਾਸਤੇ ਬਿੱਲ ਲਿਆਂਦਾ ਜਾ ਰਿਹਾ ਹੈ, ਜਿਸ ਨੂੰ ਵਿਧਾਨ ਸਭਾ 'ਚ ਪਾਸ ਕਰਵਾਇਆ ਜਾਏਗਾ। ਸੂਬਾ ਸਰਕਾਰ ਵੱਲੋਂ ਇਸ ਬਿੱਲ ਵਿੱਚ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਵਾਸਤੇ ਸਖ਼ਤ ਤੋਂ ਸਖ਼ਤ ਸਜ਼ਾਵਾਂ ਯਕੀਨੀ ਬਣਾਉਣ ਦਾ ਪ੍ਰਬੰਧ ਕੀਤਾ ਜਾਏਗਾ। ਦੱਸਣਯੋਗ ਹੈ ਕਿ ਪੰਜਾਬ ਵਿੱਚ ਲੰਮੇ ਸਮੇਂ ਤੋਂ ਬੇਅਦਬੀ ਵਿਰੁੱਧ ਕਾਨੂੰਨ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭੁਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਖਿਲਾਫ਼ ਸਖ਼ਤ ਸਜ਼ਾਵਾਂ ਯਕੀਨੀ ਬਣਾਉਣ ਵਾਸਤੇ ਕਾਨੂੰਨ ਲਿਆਉਣ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਕਾਨੂੰਨ ਦਾ ਖਰੜਾ ਤਿਆਰ ਕਰਨ ਵਿੱਚ ਧਾਰਮਿਕ ਜਥੇਬੰਦੀਆਂ ਸਮੇਤ ਸਬੰਧਿਤ ਭਾਈਵਾਲਾਂ ਨਾਲ ਸਲਾਹ ਮਸ਼ਵਰਾ ਕੀਤਾ ਜਾਏਗਾ ਅਤੇ ਇਨ੍ਹਾਂ ਵਿਚਾਰਾਂ ਨੂੰ ਕਾਨੂੰਨ ਵਿੱਚ ਸ਼ਾਮਲ ਕੀਤਾ ਜਾਏਗਾ। ਆਮ ਆਦਮੀ ਪਾਰਟੀ ਪੰਜਾਬ ਦੇ ਤਰਜਮਾਨ ਨੀਲ ਗਰਗ ਨੇ ਕਿਹਾ ਕਿ ਇਹ ਕਾਨੂੰਨ ਕੌਮੀ ਪੱਧਰ ਤੇ ਵੀ ਲਿਆਂਦਾ ਜਾਣਾ ਚਾਹੀਦਾ ਹੈ, ਪਰ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਪੰਜਾਬ ਸਰਕਾਰ ਅਜਿਹਾ ਕਾਨੂੰਨ ਬਣਾਉਣ ਜਾ ਰਹੀ ਹੈ।
ਇਸ ਸੈਸ਼ਨ ਦੇ ਵਿੱਚ ਐਸਾ ਕਾਨੂੰਨ ਲਿਆਂਦਾ ਜਾਵੇਗਾ ਜੋ ਬੇਅਦਬੀ ਕਰਨ ਵਾਲਿਆਂ ਦੀ ਰੂਹ ਤੱਕ ਕੰਬਾ ਦੇਗਾ ਔਰ ਸਖ਼ਤ ਪ੍ਰੋਵੀਜ਼ਨ ਜਿਹੜੀ ਹੈ ਇਸ ਦੇ ਵਿੱਚ ਹੋਣਗੀਆਂ। ਵੈਸੇ ਤਾਂ ਇਹੋ ਜਿਹਾ ਕਾਨੂੰਨ ਜਿਹੜਾ ਕੇਂਦਰੀ ਪੱਧਰ ਤੇ ਆਉਣਾ ਚਾਹੀਦਾ ਸੀ, ਪਰ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਕਾਨੂੰਨ ਬਣਾਉਂਦੀ ਹੈ, ਸੋ ਇਹ ਕਾਨੂੰਨ ਬਣਾਉਣ ਦਾ ਫੈਸਲਾ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਪਰ ਕਿਸੇ ਸਰਕਾਰ ਨੇ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ, ਬਲਕਿ ਕੁਝ ਸਰਕਾਰਾਂ ਨੇ ਤਾਂ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਉਧਰ ਪੰਜਾਬ ਵਿਧਾਨ ਸਭਾ ਦੇ ਬੁਲਾਏ ਗਏ ਇਸ ਵਿਸ਼ੇਸ਼ ਸੈਸ਼ਨ ਉੱਪਰ ਪੰਜਾਬ ਕਾਂਗਰਸ ਨੇ ਸਵਾਲ ਚੁੱਕੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਆਪ ਸਰਕਾਰ ਬੇਅਦਬੀ ਵਿਰੁੱਧ ਕਾਨੂੰਨ ਬਣਾਉਣ ਵਾਸਤੇ ਵਿਸ਼ੇਸ਼ ਸੈਸ਼ਨ ਸੱਦ ਕੇ ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਆਪ ਦੀ ਸਰਕਾਰ ਨੂੰ ਆਪਣੇ 3 ਸਾਲਾਂ ਦੇ ਸੈਸ਼ਨ ਦੌਰਾਨ ਬੇਅਦਬੀ ਦੀਆਂ ਘਟਨਾਵਾਂ ਬਾਰੇ ਯਾਦ ਨਹੀਂ ਆਈ, ਇਸੇ ਕਰਕੇ ਸੂਬਾ ਸਰਕਾਰ ਨੇ 3 ਸਾਲਾਂ ਵਿੱਚ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਪਰ ਹੁਣ ਜਦੋਂ ਬੇਅਦਬੀ ਦੇ ਮਾਮਲਿਆਂ ਪ੍ਰਤੀ ਲੋਕਾਂ ਵਿੱਚ ਸਰਕਾਰ ਵਿਰੁੱਧ ਗੁੱਸਾ ਵਧ ਰਿਹਾ ਹੈ, ਤਾਂ ਹੁਣ ਸੂਬਾ ਸਰਕਾਰ ਵਿਸ਼ੇਸ਼ ਸੈਸ਼ਨ ਦੇ ਨਾਮ ਉੱਪਰ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸ਼੍ਰੀ ਵੜਿੰਗ ਨੇ ਕਿਹਾ ਕਿ ਆਪ ਨੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਹੈ, ਜਦਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਬੇਅਦਬੀ ਦੇ ਮਾਮਲਿਆਂ ਉੱਪਰ ਜਾਂਚ ਕੀਤੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਵੀ ਆਪ ਦੀਆਂ ਚਾਲਾਂ ਨੂੰ ਭਲੀ ਭਾਂਤੀ ਜਾਣ ਚੁੱਕੇ ਹਨ ਅਤੇ ਹੁਣ ਉਹ ਸਰਕਾਰ ਦੀਆਂ ਗੱਲਾਂ ਵਿੱਚ ਨਹੀਂ ਆਉਣ ਵਾਲੇ। ਇੱਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਆਹਮੋ ਸਾਹਮਣੇ ਆ ਗਏ ਹਨ। ਬੀਤੇ ਸ਼ਨਿਚਰਵਾਰ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਦੇ 5 ਪਿਆਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ। ਸੁਖਬੀਰ ਸਿੰਘ ਬਾਦਲ ਤੇ ਦੋਸ਼ ਲਗਾਇਆ ਗਿਆ ਹੈ ਕਿ ਉਨ੍ਹਾਂ ਨੂੰ ਸਪਸ਼ਟੀਕਰਨ ਦੇਣ ਵਾਸਤੇ 3 ਵਾਰ ਤਖ਼ਤ ਤੇ ਪੇਸ਼ ਹੋਣ ਦਾ ਮੌਕਾ ਦਿੱਤਾ ਗਿਆ ਸੀ, ਪਰ ਉਹ ਪੇਸ਼ ਨਹੀਂ ਹੋਏ। ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਬੀਤੇ ਸ਼ਨਿਚਰਵਾਰ ਨੂੰ 5 ਪਿਆਰਿਆਂ ਦੀ ਹੋਈ ਮੀਟਿੰਗ ਤੋਂ ਬਾਅਦ ਮੀਟਿੰਗ ਦੌਰਾਨ ਲਏ ਗਏ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ 5 ਪਿਆਰਿਆਂ ਨੇ ਦੱਸਿਆ ਕਿ 21 ਮਈ ਨੂੰ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਵੱਲੋਂ ਲਏ ਫੈਸਲੇ ਤਹਿਤ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਮਰਿਆਦਾ, ਸੰਵਿਧਾਨ ਅਤੇ ਉਪ ਨਿਯਮਾਂ ਨੂੰ ਚੁਣੌਤੀ ਦਿੱਤੀ ਗਈ ਸੀ।
ਉਨ੍ਹਾਂ ਕਿਹਾ ਕਿ ਇਹ ਫੈਸਲਾ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਸੀ ਅਤੇ ਇਹ ਵੀ ਜਾਣਕਾਰੀ ਮਿਲੀ ਸੀ ਕਿ ਇਸ ਸਮੁੱਚੇ ਘਟਨਾਕ੍ਰਮ ਪਿੱਛੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਜ਼ਿਸ਼ ਘਾੜੇ ਵਜੋਂ ਸ਼ਾਮਿਲ ਹਨ। ਇਸ ਸੰਬੰਧ ਵਿੱਚ ਉਨ੍ਹਾਂ ਨੂੰ ਸਪਸ਼ਟੀਕਰਨ ਦੇਣ ਵਾਸਤੇ 3 ਵਾਰ ਸੱਦਿਆ ਗਿਆ ਸੀ, ਪਰ ਉਹ ਨਹੀਂ ਪੇਸ਼ ਹੋਏ, ਇਸ ਕਰਕੇ ਉਨ੍ਹਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ। ਦੂਜੇ ਪਾਸੇ ਸ਼ਨਿਚਰਵਾਰ ਸ਼ਾਮ ਨੂੰ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਇੱਕ ਹੰਗਾਮੀ ਇਕੱਤਰਤਾ 'ਚ ਤਖ਼ਤ ਪਟਨਾ ਸਾਹਿਬ ਦੇ 5 ਪਿਆਰਿਆਂ ਵੱਲੋਂ ਸ਼ਨਿਚਰਵਾਰ ਨੂੰ 21 ਮਈ ਨੂੰ ਲੈ ਗਏ ਫੈਸਲੇ ਨੂੰ ਅਕਾਲ ਤਖ਼ਤ ਦੇ ਹੁਕਮਾਂ ਦੀ ਘੋਰ ਉਲੰਘਣਾ ਅਤੇ ਸਰਵਉੱਚਤਾ ਨੂੰ ਢਾਹ ਲਾਉਣ ਵਾਲੇ ਦੱਸਦਿਆਂ ਉਨ੍ਹਾਂ ਨੂੰ ਅਪ੍ਰਵਾਨ ਕਰ ਦਿੱਤਾ ਗਿਆ। ਇਸ ਮਾਮਲੇ ਵਿੱਚ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਵਧੀਕ ਹੈੱਡ ਗ੍ਰੰਥੀ ਭਾਈ ਗੁਰਦਿਆਲ ਸਿੰਘ, ਪ੍ਰਬੰਧਕੀ ਕਮੇਟੀ ਦੇ ਮੈਂਬਰ ਹਰਪਾਲ ਸਿੰਘ ਜੌਹਲ ਅਤੇ ਡਾਕਟਰ ਗੁਰਮੀਤ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਅਤੇ ਹੁਣ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਜਗਜੀਤ ਸਿੰਘ ਸੋਹੀ ਅਤੇ ਹੋਰ ਮੈਂਬਰਾਂ ਨੂੰ 15 ਦਿਨਾਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਕੇ ਆਪਣਾ ਪੱਖ ਦੇਣ ਦੇ ਆਦੇਸ਼ ਦਿੱਤੇ ਗਏ ਹਨ। ਪਰ ਇਸ ਤੋਂ ਅਗਲੇ ਦਿਨ ਇਸ ਮਾਮਲੇ ਵਿੱਚ ਤਖ਼ਤ ਸ੍ਰੀ ਪਟਨਾ ਸਾਹਿਬ ਦੇ 5 ਪਿਆਰਿਆਂ ਨੇ ਇੱਕ ਕਦਮ ਹੋਰ ਅਗਾਂਹ ਪੁੱਟਦਿਆਂ ਅਕਾਲ ਤਖ਼ਤ ਦੇ 5 ਸਿੰਘ ਸਾਹਿਬਾਨ ਵੱਲੋਂ ਲੈ ਗਏ ਫੈਸਲੇ ਨੂੰ ਰੱਦ ਕਰ ਦਿੱਤਾ। ਉਨ੍ਹਾਂ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰਾਂ ਨੂੰ ਵੀ ਹਦਾਇਤ ਕੀਤੀ ਕਿ ਕੋਈ ਵੀ ਨਾ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਜਾਏਗਾ ਅਤੇ ਨਾ ਹੀ ਪੇਸ਼ ਹੋਏਗਾ। ਇਸੇ ਦਰਮਿਆਨ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ 11 ਦਿਨਾਂ ਤੋਂ ਵਿਜੀਲੈਂਸ ਕੋਲ ਰਿਮਾਂਡ ਤੇ ਚੱਲ ਰਹੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਕੱਲ੍ਹ ਮੋਹਾਲੀ ਦੀ ਅਦਾਲਤ ਨੇ 14 ਦਿਨਾਂ ਵਾਸਤੇ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ। ਉਨ੍ਹਾਂ ਦੀ ਅਗਲੀ ਪੇਸ਼ੀ 19 ਜੁਲਾਈ ਨੂੰ ਹੋਏਗੀ। ਇਸ ਦੌਰਾਨ ਪੁਲਿਸ ਵੱਲੋਂ ਸਮੁੱਚੇ ਅਦਾਲਤੀ ਕੰਪਲੈਕਸ ਨੇੜੇ ਨਾਕੇ ਲਾਏ ਹੋਏ ਸਨ। ਮੀਡੀਆ ਨੂੰ ਅਦਾਲਤੀ ਕੰਪਲੈਕਸ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਹ ਵੀ ਪਤਾ ਲੱਗਿਆ ਹੈ ਕਿ ਬਿਕਰਮ ਸਿੰਘ ਮਜੀਠੀਆ ਦੀ ਮੋਹਾਲੀ ਦੀ ਅਦਾਲਤ ਵਿੱਚ ਪੇਸ਼ੀ ਦੇ ਮੌਕੇ ਤੇ ਨਾਅਰੇਬਾਜ਼ੀ ਕਰ ਰਹੇ ਅਕਾਲੀ ਆਗੂਆਂ ਅਤੇ ਵਰਕਰਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਅਕਾਲੀ ਵਰਕਰਾਂ ਨੇ ਇਸ ਮੌਕੇ ਤੇ ਪੰਜਾਬ ਸਰਕਾਰ ਦੇ ਖਿਲਾਫ਼ ਅਤੇ ਬਿਕਰਮ ਸਿੰਘ ਮਜੀਠੀਆ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ। ਹਾਲਾਂਕਿ ਮਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਵਿਜੀਲੈਂਸ ਵੱਲੋਂ ਝੂਠਾ ਕੇਸ ਦਰਜ ਕੀਤਾ ਗਿਆ ਅਤੇ ਉਨ੍ਹਾਂ ਨੂੰ ਇਸ ਵਿੱਚੋਂ ਕੁਝ ਨਹੀਂ ਲੱਭਿਆ, ਜਿਸ ਕਾਰਨ ਉਨ੍ਹਾਂ ਨੇ ਅਦਾਲਤ ਵਿੱਚ ਹੋਰ ਰਿਮਾਂਡ ਵੀ ਨਹੀਂ ਮੰਗਿਆ। ਉਨ੍ਹਾਂ ਕਿਹਾ ਕਿ ਪਹਿਲਾਂ ਡਰੱਗ ਕੇਸ ਵਿੱਚ ਪੰਜਾਬ ਸਰਕਾਰ ਨੂੰ ਡਰੱਗ ਨਹੀਂ ਮਿਲੀ ਸੀ ਅਤੇ ਹੁਣ ਆਮਦਨ ਤੋਂ ਵੱਧ ਜਾਇਦਾਦ ਕੇਸ ਵਿੱਚ ਸੰਪਤੀ ਵੀ ਨਹੀਂ ਲੱਭ ਰਹੀ। ਰੀਓ ਡੀ ਜਨੇਰੀਓ 'ਚ ਚੱਲ ਰਹੇ ਬ੍ਰਿਕਸ ਸਿਖਰ ਸੰਮੇਲਨ 'ਚ ਸ਼ਾਮਿਲ ਆਗੂਆਂ ਨੇ ਕੱਲ੍ਹ ਐਲਾਨਨਾਮਾ ਜਾਰੀ ਕਰਕੇ 22 ਅਪ੍ਰੈਲ ਨੂੰ ਜੰਮੂ ਕਸ਼ਮੀਰ 'ਚ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ, ਜਿਸ ਵਿੱਚ 26 ਆਮ ਨਾਗਰਿਕ ਮਾਰੇ ਗਏ ਸਨ। ਐਲਾਨਨਾਮੇ 'ਚ ਕਿਹਾ ਗਿਆ ਕਿ ਅਸੀਂ ਮਿਲੀਟੈਂਟਾਂ ਦੀ ਸਰਹੱਦ ਪਾਰੋਂ ਘੁਸਪੈਠ, ਉਨ੍ਹਾਂ ਨੂੰ ਫੰਡਿੰਗ ਅਤੇ ਸੁਰੱਖਿਅਤ ਪਨਾਹ ਗਾਹਾਂ ਸਮੇਤ ਦਹਿਸ਼ਤੀਆਂ ਦੇ ਸਾਰੇ ਰੂਪਾਂ ਦਾ ਮੁਕਾਬਲਾ ਕਰਨ ਵਾਸਤੇ ਆਪਣੀ ਵਚਨਬੱਧਤਾ ਦੁਹਰਾਉਂਦੇ ਹਾਂ। ਬ੍ਰਿਕਸ ਦੀ ਇਸ ਮੀਟਿੰਗ ਦੌਰਾਨ ਇਜ਼ਰਾਈਲ ਵੱਲੋਂ ਇਰਾਨ ਤੇ ਹਮਲਾ, ਗਾਜ਼ਾ ਵਿੱਚ ਮਾਨਵੀ ਸੰਕਟ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਲਗਾਏ ਗਏ ਟੈਕਸਾਂ ਸਮੇਤ ਹੋਰਨਾਂ ਮੁੱਦਿਆਂ ਉੱਪਰ ਵੀ ਚਰਚਾ ਹੋਈ। ਬ੍ਰਿਕਸ ਮੁਲਕਾਂ ਨੇ ਇੱਕ ਪਾਸੜ ਲਾਏ ਗਏ ਟੈਕਸਾਂ ਉੱਪਰ ਵੀ ਗੰਭੀਰ ਚਿੰਤਾ ਪ੍ਰਗਟਾਈ ਅਤੇ ਕਿਹਾ ਕਿ ਇਹ ਵਿਸ਼ਵ ਵਪਾਰ ਸੰਗਠਨ ਦੇ ਨਿਯਮਾਂ ਦੇ ਮੁਤਾਬਕ ਨਹੀਂ ਹਨ। ਬ੍ਰਿਕਸ ਸੰਮੇਲਨ ਵਿੱਚ ਹਿੱਸਾ ਲੈਂਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬ੍ਰਿਕਸ ਆਰਥਿਕ ਸਹਿਯੋਗ ਅਤੇ ਵਿਸ਼ਵ ਭਲਾਈ ਵਾਸਤੇ ਇੱਕ ਤਾਕਤਵਰ ਗੁੱਟ ਬਣ ਗਿਆ ਹੈ। ਗਲੋਬਲ ਸਾਊਥ ਦੀ ਵਕਾਲਤ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਬਿਨਾਂ ਇਹ ਸੰਸਥਾਵਾਂ ਅਜਿਹੇ ਮੋਬਾਈਲ ਫੋਨ ਵਾਂਗ ਲੱਗਦੀਆਂ ਹਨ ਜਿਸ ਅੰਦਰ ਸਿਮ ਕਾਰਡ ਤਾਂ ਹੁੰਦਾ ਹੈ ਪਰ ਨੈਟਵਰਕ ਨਹੀਂ ਹੁੰਦਾ। ਇਸੀ ਅੱਜ ਦੀ ਪੰਜਾਬੀ ਡਾਇਰੀ। ਤੁਹਾਡਾ ਦਿਨ ਸ਼ੁਭ ਰਹੇ। ਹੁਣ ਇਜਾਜ਼ਤ ਦਿਓ।
ਹੁਣ ਪ੍ਰੋਗਰਾਮ 'ਚ ਅੱਗੇ ਵੱਧਦੇ ਹਾਂ। ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਅੱਜ ਇੱਕ ਬਹੁਤ ਹੀ ਖਾਸ ਪੇਸ਼ਕਸ਼ ਹੈ। ਅਸੀਂ ਠੰਡ ਦਾ ਸਮਾਂ ਵੀ ਆਸਟ੍ਰੇਲੀਆ 'ਚ, ਪਰ ਭਾਰਤ ਦੇ ਵਿੱਚ ਜਾਂ ਫਿਰ ਕਹੀਏ ਉੱਤਰੀ ਭਾਰਤ ਪੰਜਾਬ ਦੇ ਇਲਾਕਿਆਂ 'ਚ ਇਸ ਵੇਲੇ ਉੱਥੇ ਗਰਮੀ ਹੈ। ਏਸੀ ਚੱਲ ਰਹੇ ਨੇ, ਪੱਖੇ ਚੱਲ ਰਹੇ ਨੇ, ਪਰ ਗਰਮੀ ਹੈ। ਹਾਲਾਂਕਿ ਵਿੱਚ ਹੁਣ ਮੀਂਹ ਆਉਣੇ ਉੱਥੇ ਸ਼ੁਰੂ ਹੋ ਗਏ ਨੇ, ਪਰ ਇਸ ਦੌਰਾਨ ਜੇ ਉੱਥੋਂ ਭਰ ਗਰਮੀਆਂ 'ਚੋਂ ਕੋਈ ਆਸਟ੍ਰੇਲੀਆ ਦੇ ਇਹਨਾਂ ਸਰਦ ਇਲਾਕਿਆਂ ਵਿੱਚ ਆਉਂਦਾ ਹੈ, ਥੋੜ੍ਹਾ ਜਿਹਾ ਸਮਾਂ ਲੱਗਦਾ ਐਡਜਸਟ ਕਰਨ ਨੂੰ। ਖਾਸ ਕਰ ਅਸੀਂ ਆਪਣੇ ਵੱਡੇ ਬਜ਼ੁਰਗਾਂ ਦੀ ਗੱਲ ਕਰੀਏ, ਉਹਨਾਂ ਵਾਸਤੇ ਕੀ ਚੀਜ਼ਾਂ ਅਹਿਮ ਹੋ ਜਾਂਦੀਆਂ ਨੇ, ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੋ ਜਾਂਦਾ ਜਦੋਂ ਉਹ ਇਸ ਸਮੇਂ ਦੇ ਵਿੱਚ ਇੱਥੇ ਆਉਂਦੇ ਨੇ ਜਾਂ ਫਿਰ ਉਹ ਇੱਥੇ ਆਪਣੀਆਂ ਪਹਿਲੀਆਂ ਸਰਦੀਆਂ ਬਿਤਾ ਰਹੇ ਨੇ। ਕਿਸ ਤਰੀਕੇ ਨਾਲ ਆਸਟ੍ਰੇਲੀਆ ਦੀਆਂ ਸਰਦੀਆਂ ਅਤੇ ਭਾਰਤ ਦੀਆਂ ਸਰਦੀਆਂ ਵਿੱਚ ਫਰਕ ਹੈ, ਅਗਰ ਕੋਈ ਫਰਕ ਹੈ ਤਾਂ ਕਿੰਨਾ ਕੁ ਫਰਕ ਹੈ, ਆਓ ਇਸੇ ਨਾਲ ਜੁੜੀ ਇੱਕ ਬੇਹੱਦ ਖਾਸ ਰਿਪੋਰਟ ਤੁਹਾਡੇ ਲਈ।
ਆਸਟ੍ਰੇਲੀਆ ਦੀਆਂ ਸਰਦੀਆਂ ਉੱਤਰੀ ਭਾਰਤ ਦੀਆਂ ਸਰਦੀਆਂ ਤੋਂ ਵੱਖਰੀਆਂ ਹੁੰਦੀਆਂ ਹਨ। ਇੱਥੇ ਬਾਰਿਸ਼ ਅਤੇ ਠੰਡੀਆਂ ਹਵਾਵਾਂ ਨਾਲ ਹਾਲਾਤ ਵੱਖਰੇ ਹੋ ਜਾਂਦੇ ਹਨ। ਅਜਿਹੇ ਮੌਸਮ ਵਿੱਚ ਭਾਰਤ ਦੀਆਂ ਗਰਮੀਆਂ ਤੋਂ ਆਉਣ ਵਾਲੇ ਬਜ਼ੁਰਗਾਂ ਦੀਆਂ ਸਿਹਤ ਸੰਬੰਧੀ ਕਈ ਅਹਿਮ ਧਿਆਨ ਦੇਣ ਵਾਲੀਆਂ ਗੱਲਾਂ ਹਨ। ਡਾਕਟਰ ਸੰਦੀਪ ਭਗਤ ਲੰਬੇ ਸਮੇਂ ਤੋਂ ਆਸਟ੍ਰੇਲੀਆ ਵਿੱਚ ਰਹਿੰਦੇ ਰਹੇ ਹਨ। ਉਹ ਇੱਕ GP ਹਨ ਅਤੇ ਪੈਨਿਨਸੂਲਾ ਹੈਲਥ ਵਿੱਚ ਡਾਇਰੈਕਟਰ ਮੈਡੀਕਲ ਸਰਵਿਸਿਜ਼ ਅਤੇ ਡਿਪਟੀ ਚੀਫ ਮੈਡੀਕਲ ਆਫੀਸਰ ਹਨ।
ਜਿਹੜੀਆਂ ਅਸੀਂ ਜਿੱਦਾਂ ਦੀਆਂ ਬਿਮਾਰੀਆਂ ਹੁੰਦੀਆਂ ਨੇ ਉਹ ਥੋੜ੍ਹੀਆਂ ਵਾਇਰਸ ਜਿਹੜੀ ਰਿਲੇਟਿਡ ਇਲਨੈਸ ਹੈ, ਖਾਂਸੀ ਜ਼ੁਕਾਮ ਵਗੈਰਾ, ਉਹ ਕੀਟਾਣੂ ਥੋੜ੍ਹੇ ਜਿਹੇ ਅਲੱਗ ਨੇ। ਤੋ ਇਸੇ ਕਰਕੇ ਆਸਟ੍ਰੇਲੀਆ ਦੇ ਵਿੱਚ ਜਿੱਦਾਂ ਅਸੀਂ ਫਲੂ ਸ਼ੋਟ ਲਵਾਉਂਦੇ ਸਰਦੀਆਂ 'ਚ ਖਾਸ ਤੌਰ 'ਤੇ, ਤੋ ਉਹਨਾਂ ਤੋਂ ਬਚਾਅ ਵਾਸਤੇ ਸਾਰਿਆਂ ਨੂੰ ਰਿਕਮੈਂਡ ਕੀਤਾ ਜਾਂਦਾ। ਪਰਟੀਕੁਲਰਲੀ ਜੇ ਕੋਈ ਓਲਡ ਹੈ ਜਾਂ ਕੋਈ ਹੋਰ ਡਿਜ਼ੀਜ਼ ਹੈ ਤਾਂ ਉਹਨਾਂ ਨੂੰ ਉਹ ਬਿਮਾਰੀ ਲੱਗਣ ਦਾ ਰਿਸਕ ਹੁੰਦਾ। ਪਰ ਮੌਸਮ ਦੀ ਜੇ ਵਾਪਸ ਗੱਲ ਕਰੀਏ, ਇੱਕ ਤਾਂ ਦਿਨ ਛੋਟੇ ਨੇ ਪਰ ਸਰਦੀਆਂ ਲੰਬੀਆਂ ਨੇ। ਆਪਣੀਆਂ ਨੌਰਥ ਇੰਡੀਆ ਦੀ ਸਰਦੀਆਂ ਇੰਨੀਆਂ ਲੰਬੀਆਂ ਨਹੀਂ ਚੱਲਦੀਆਂ ਅਤੇ ਧੁੱਪ ਦੀ ਕਮੀ ਨਾ ਹੋਣ ਕਾਰਨ ਕਰਕੇ ਜਿੱਦਾਂ ਵਿਟਾਮਿਨ ਡੀ ਦੀ ਅਗਰ ਡੈਫੀਸ਼ੀਐਂਸੀ ਹੋ ਜਾਂਦੀ, ਸਪਲੀਮੈਂਟਸ ਨਹੀਂ ਲੈਂਦੇ ਹਾਂ, ਤਾਂ ਉਹਦੇ ਰਿਲੇਟਿਡ ਨਾ ਸਿਰਫ ਫਿਜ਼ੀਕਲ ਇਲਨੈਸਿਸ ਹੁੰਦੀਆਂ ਨੇ ਜਿੱਦਾਂ ਕਿ ਜੋੜਾਂ ਦੀਆਂ ਦਰਦਾਂ ਹੋ ਰਹੀਆਂ ਨੇ, ਪਰ ਮਾਨਸਿਕ ਤੌਰ 'ਤੇ ਵੀ ਬੰਦਾ ਥਕਾਵਟ ਥੋੜ੍ਹਾ ਮਾਯੂਸ ਜਿਹਾ ਰਹਿੰਦਾ, ਤਾਂ ਉਹ ਜੇ ਤੁਹਾਨੂੰ ਆਪਣੇ ਆਪ 'ਚ ਫਰਕ ਮਹਿਸੂਸ ਹੁੰਦੇ ਆ। ਇੱਥੇ ਦੀਆਂ ਸਰਦੀਆਂ 'ਚ ਜੇ ਬਾਰਿਸ਼ ਜ਼ਿਆਦਾ ਹੁੰਦੀ ਹੈ ਤਾਂ ਉਹਦੇ ਕਰਕੇ ਬਾਹਰ ਨਿਕਲਿਆ ਵੀ ਨਹੀਂ ਜਾਂਦਾ। ਫਿਰ ਜੇ ਸੈਰ ਵਗੈਰਾ ਨਹੀਂ ਕਰ ਰਹੇ, ਘਰ ਦੇ ਵਿੱਚ ਵਿਜ਼ਿਟਰ ਪਰਟੀਕੁਲਰਲੀ ਜੇ ਆਏ ਨੇ, ਘਰ ਦੇ ਆਪਣੇ ਕੰਮਾਂ 'ਤੇ ਨਿਕਲ ਕੇ ਬੱਚੇ ਸਕੂਲ ਨਿਕਲ ਗਏ, ਤਾਂ ਜਿਹੜਾ ਇੱਕ ਸਮਾਜਿਕ ਇੱਕ ਦਵਾਈ ਸਮਾਜਿਕ ਲਿੰਕ ਦਵਾਈ ਦਾ ਕੰਮ ਕਰਦਾ ਵੀ ਕੋਈ ਆਂਢ ਗੁਆਂਢ ਤੋਂ ਆ ਗਿਆ, ਗੱਲਬਾਤ ਕਰ ਲਈ, ਇੱਕ ਉਹ ਸੋਸ਼ਲ ਕੋਂਟੈਕਟ ਵੀ ਜਾਂ ਕੋਂਟੈਕਟ ਜਿਹੜਾ ਡਿਫਰੈਂਟ ਹੋ ਜਾਂਦਾ, ਅਤੇ ਉਹਦੇ ਕਰਕੇ ਥੋੜ੍ਹਾ ਇਕੱਲਾਪਨ ਮਹਿਸੂਸ ਕਰਕੇ ਵੀ ਨਾ ਲੋਕਾਂ ਨੂੰ ਕੋਈ ਨਾ ਕੋਈ ਲੱਗਦਾ ਵੀ ਸਰੀਰ 'ਚ ਕੋਈ ਸ਼ਾਇਦ ਕੋਈ ਨੁਸਖਾ ਵੀ ਇਸ ਤਰ੍ਹਾਂ ਮਹਿਸੂਸ ਹੋ ਰਿਹਾ। ਤੋ ਇਹ ਕੁਛ ਫੈਕਟਰਸ ਨੇ ਜਿਹੜੇ ਆਉਣ 'ਤੇ ਅਸੀਂ ਦੂਜੇ ਜਿੱਦਾਂ ਕੰਟਰੀ ਤੋਂ ਆ ਕੇ ਰਹਿੰਦੇ ਹਾਂ ਅਤੇ ਆਪਾਂ ਨੂੰ ਇੱਕਦਮ ਨੋਟਿਸ ਹੁੰਦਾ।
ਚੰਡੀਗੜ੍ਹ ਦੇ ਰਹਿਣ ਵਾਲੇ ਰਾਮ ਕਿਸ਼ਨ ਖੈਂਚੀ ਮੈਲਬਨ ਆਪਣੇ ਬੱਚਿਆਂ ਕੋਲ ਆਏ ਹਨ ਅਤੇ ਆਸਟ੍ਰੇਲੀਆ ਵਿੱਚ ਇਹਨਾਂ ਦੀਆਂ ਇਹ ਪਹਿਲੀਆਂ ਸਰਦੀਆਂ ਹਨ
ਤੇ ਇੱਥੇ ਜਿਹੜਾ ਟੈਂਪਰੇਚਰ ਜੇ 10 ਵੀ ਹੈ ਤੇ ਜਿਹੜੀ ਵਿੰਡ 'ਚ ਜਿਹੜੀ ਹਵਾ ਤੇਜ਼ ਹਵਾ ਚੱਲਦੀ ਹੈ ਉਸ ਟੈਂਪਰੇਚਰ ਨੂੰ 4-5 ਡਿਗਰੀ ਹੋਰ ਘੱਟ ਕਰ ਦਿੰਦੀ ਹੈ। ਫੀਲ ਜਿਹੜਾ ਨਾ ਉਹ ਜਿਹੜਾ 10-11 ਵੀ ਫੀਲ ਜਿਹੜਾ ਨਾ ਉਹ 5-6 ਹੀ ਹੁੰਦਾ ਹੈ। ਇਹ ਇੱਕ ਅਲੱਗ ਚੀਜ਼ ਹੈ ਜਿਹੜੀ ਇੱਥੇ ਮੈਲਬਰਨ ਦੀ ਹੈ। ਦੂਜਾ ਹੈ ਕਿ ਇੱਥੇ ਸਰਦੀਆਂ 'ਚ ਇੰਨੀ ਜ਼ਿਆਦਾ ਬਾਰਿਸ਼ ਹੁੰਦੀ ਹੈ, ਕੰਟੀਨਿਊ ਵੀ ਬਾਰਿਸ਼ ਹੁੰਦੀ ਹੈ ਅਤੇ ਲੌਂਗ ਸਪੈਨ ਵਾਸਤੇ ਵੀ ਹੁੰਦੀ ਹੈ। ਇੰਡੀਆ 'ਚ ਸਰਦੀਆਂ 'ਚ ਇੰਨੀ ਬਾਰਿਸ਼ ਨਹੀਂ ਹੁੰਦੀ, ਜਦੋਂ ਵੀ ਇੱਥੇ ਮੌਸਮ ਠੀਕ ਜਿਹਾ ਹੁੰਦਾ ਹੈ ਚਾਹੇ 10 ਵਜੇ ਹੋਏ, 11 ਵਜੇ, 12 ਵਜੇ, ਉਸ ਵੇਲੇ ਹੀ ਸੈਰ ਕਰਕੇ ਆਈਦਾ ਹੈ। ਅਦਰਵਾਈਜ਼ ਇੱਥੇ ਸਵੇਰੇ ਸ਼ਾਮ ਜਿੱਦਾਂ ਇੰਡੀਆ 'ਚ ਕੋਸ਼ਿਸ਼ ਕਰਦੇ ਹਾਂ ਸੈਰ ਕਰਨ ਦੀ, ਉਹ ਇੱਥੇ ਪੋਸੀਬਲ ਨਹੀਂ ਹੈ।
ਡਾਕਟਰ ਸੰਦੀਪ ਭਗਤ ਦਾ ਕਹਿਣਾ ਹੈ ਕਿ ਉੱਤਰੀ ਭਾਰਤ ਦੇ ਇਨ੍ਹਾਂ ਇਲਾਕਿਆਂ ਤੋਂ ਆਉਣ ਵਾਲੇ ਲੋਕ, ਖਾਸ ਕਰ ਸੀਨੀਅਰ ਸਿਟੀਜ਼ਨਸ ਨੂੰ ਕੁਝ ਖਾਸ ਗੱਲਾਂ ਦਾ ਧਿਆਨ ਨਾ ਕੇਵਲ ਆਉਣ ਤੋਂ ਬਾਅਦ ਬਲਕਿ ਆਉਣ ਤੋਂ ਪਹਿਲਾਂ ਵੀ ਰੱਖਣਾ ਚਾਹੀਦਾ ਹੈ।
ਆਉਣ ਤੋਂ ਪਹਿਲਾਂ ਜਿਹੜੀ ਪ੍ਰੀਵੈਂਟਿਵ ਹੈਲਥ ਹੈ, ਜਿਹੜੀ ਕਿ ਆਪਾਂ ਕਹਿ ਲਓ ਵੀ ਜਿੱਦਾਂ ਆਪਾਂ ਗੱਡੀਆਂ ਦੀ ਸਰਵਿਸ ਕਰਵਾਉਂਦੇ ਹਰ ਸਾਲ, ਤਾਂ ਆਪਣੇ ਸਰੀਰ ਦਾ ਵੀ ਚੈੱਕਅਪ ਮਸ਼ੀਨ ਤਰ੍ਹਾਂ ਬਹੁਤ ਜ਼ਰੂਰੀ ਹੈ। ਤਾਂ ਉਹਦੇ ਦੌਰਾਨ ਸਾਡੇ ਕੁਛ ਬਲੱਡ ਟੈਸਟ ਨੇ, ਸ਼ੂਗਰ ਦੇ ਲੈਵਲ ਕੀ ਨੇ, ਕੋਲੈਸਟਰੋਲ ਦੇ ਲੈਵਲ ਕੀ ਨੇ, ਅਤੇ ਕੁਛ ਜਿੱਦਾਂ ਜਿੱਦਾਂ ਏਜ ਹੁੰਦੀ ਜਾਂਦੀ ਹੈ ਕੁਛ ਕੈਂਸਰ ਦਾ ਰਿਸਕ ਵੱਧਦਾ ਜਾਂਦਾ। ਸੋ ਕਿਉਂਕਿ ਹੁਣ ਇੰਡੀਆ 'ਚ ਵੀ ਜਿਹੜੀ ਲਾਈਫ ਐਕਸਪੈਕਟੈਂਸੀ ਹੈ ਉਹ ਵੀ ਕਾਫੀ ਵੱਧ ਰਹੀ ਹੈ, ਅਤੇ ਏਜ ਇਟਸੈਲਫ ਇੱਕ ਰਿਸਕ ਫੈਕਟਰ ਹੈਗਾ ਜਿਹਦੇ ਨਾਲ ਕੈਂਸਰ ਹੋ ਸਕਦੇ ਆ। ਤੋ ਉਹ ਜੇ ਸਕਰੀਨਿੰਗ ਪ੍ਰੋਗਰਾਮਸ ਜਿਹੜੇ ਬੰਦਿਆਂ ਦੇ ਵਿੱਚ ਕਹਿ ਲਓ ਗਦੂਦਾਂ ਦਾ ਕੈਂਸਰ ਹੈ ਜਾਂ ਜਨਾਨੀਆਂ ਛਾਤੀਆਂ ਦਾ, ਅਤੇ ਕਾਮਨ ਜਿਹੜੀਆਂ ਚੀਜ਼ਾਂ ਨੇ ਇਹ ਚੈੱਕਅਪ ਕਰਵਾਉਂਦੇ ਰਹਿਣਾ ਚਾਹੀਦਾ। ਕਿਉਂਕਿ ਜੇ ਤੁਸੀਂ ਚੰਗੀ ਸਿਹਤ ਨਾਲ ਆਏ ਹੋ ਆਪਣੇ ਪਰਿਵਾਰ ਨੂੰ ਮਿਲਣ, ਇੱਥੇ ਤੁਸੀਂ ਫੈਮਿਲੀ ਨਾਲ ਇੰਜੋਏ ਕਰੋਗੇ, ਔਰ ਉਮੀਦ ਕਰਦੇ ਹਾਂ ਵੀ ਕੋਈ ਇਸ ਤਰ੍ਹਾਂ ਦਾ ਹਾਦਸਾ ਨਾ ਹੋਵੇ, ਨਾ ਕੋਈ ਡਾਇਗਨੋਸਿਸ ਹੋਵੇ ਜਿਹਦੇ ਕਰਕੇ ਤੁਹਾਡਾ ਆਉਣਾ ਵੀ ਇੱਥੇ ਜਿਹੜਾ ਉਹ ਹਸਪਤਾਲਾਂ 'ਚ ਹੀ ਲੰਘ ਜਾਏ। ਤਾਂ ਉਹ ਪ੍ਰੀਵੈਂਟਿਵ ਚੀਜ਼ਾਂ ਨੇ। ਫਿਰ ਆ ਜਾਂਦੀ ਵੈਕਸੀਨੇਸ਼ਨ ਜਦੋਂ ਟਰੈਵਲ ਕਰਦੇ ਹਾਂ। ਸੋ ਫਲੂ ਸ਼ੋਟ ਦੀ ਤੁਸੀਂ ਗੱਲ ਕੀਤੀ ਸੀ, ਫਲੂ ਹੈਗਾ ਇਨਫਲੂਐਂਜ਼ਾ ਇੱਕ ਵਾਇਰਸ ਗਰੁੱਪ ਹੈ, ਉਸ ਨੂੰ ਪ੍ਰੀਵੈਂਟ ਕਰਦਾ, ਇਸ ਸਾਰੇ ਨੱਕ ਜ਼ੁਕਾਮ ਖਾਂਸੀ ਨਜ਼ਲਾਂ ਨੂੰ ਨਹੀਂ ਬਚਾਉਂਦਾ, ਇਹ ਉਸ ਵਾਇਰਸ ਨੂੰ ਦੇ ਲਈ ਬਣਿਆ ਜਿਹੜਾ ਕਿ ਪਰਟੀਕੁਲਰਲੀ ਅਗੇਨ ਬਜ਼ੁਰਗਾਂ ਦੇ ਵਿੱਚ ਇੱਕ ਸੀਰੀਅਸ ਨਿਮੋਨੀਆ ਵਾਇਰਲ ਨਿਮੋਨੀਆ ਕਰ ਸਕਦਾ, ਜਿਹਦੇ ਨਾਲ ਹਰ ਸਾਲ ਹਜ਼ਾਰਾਂ ਮੌਤਾਂ ਹੁੰਦੀਆਂ ਨੇ ਆਸਟ੍ਰੇਲੀਆ 'ਚ। ਔਰ ਇਹ ਚੀਜ਼ ਅਸੀਂ ਇੰਡੀਆ 'ਚ ਨਾ ਕੋਮਨਲੀ ਨਹੀਂ ਸੁਣਦੇ ਵੀ ਫਲੂ ਚੱਲਦਾ, ਤਾਂ ਉਹ ਇੱਕ ਚੀਜ਼ ਹੈ ਜਿਹਦੇ ਲਈ ਅਗੇਨ ਜੇ ਉੱਥੇ ਨਹੀਂ ਲਵਾਇਆ ਤਾਂ ਆ ਕੇ ਪ੍ਰੀਵੈਂਟਿਵ ਹੈਲਥ ਪੁਆਇੰਟ ਆਫ ਵਿਊ ਤੋਂ ਇੱਥੇ ਕਰਵਾ ਸਕਦੇ ਹਾਂ। ਫਿਰ ਵਿਟਾਮਿਨ ਡੀ ਦੀ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਸੀ, ਆਪਾਂ ਨੂੰ ਧੁੱਪ ਤੋਂ ਮਿਲਦਾ, ਔਰ ਇਹ ਆਪਣੇ ਭਾਰਤ ਦੇ ਵਿੱਚ ਬੜੀ ਸਰਜਰੀ ਧੁੱਪ ਹੈ, ਵਧੀਆ ਲੱਗਦਾ, ਸਕਿਨ ਨੂੰ ਬਰਨ ਵੀ ਨਹੀਂ ਕਰਦੀ, ਪਰ ਉਹ ਚੀਜ਼ ਇੱਥੇ ਨਹੀਂ ਮਿਲਦੀ। ਤੀਸਰੀ ਚੀਜ਼ ਮੌਸਮ ਨਾਲ ਹੀ ਰਿਲੇਟਿਡ ਹੈ, ਪਰ ਕਾਫੀ ਲੋਕੀ ਇੰਡੀਆ 'ਚ ਦਵਾਈਆਂ ਅਤੇ ਬਜ਼ੁਰਗ ਨੇ ਜਿਹੜੇ ਲੈ ਰਹੇ ਨੇ, ਤਾਂ ਉਹ ਦਵਾਈਆਂ ਦੀ ਆ ਕੇ ਕੀ ਇੱਥੇ ਆਇਆ ਡੋਜ਼ ਚੇਂਜ ਹੋਣੀ ਹੈ, ਜਿੱਦਾਂ ਕਿ ਕਈ ਦਵਾਈਆਂ ਨੇ ਉਹਦੇ ਨਾਲ ਪਿਸ਼ਾਬ ਆਉਂਦਾ ਜ਼ਿਆਦਾ ਤੋਂ ਬਲੱਡ ਪ੍ਰੈਸ਼ਰ ਠੀਕ ਰਹਿੰਦਾ, ਪਰ ਜੇ ਸਰਦੀਆਂ ਜਾ ਕੇ ਬਿਲਕੁਲ ਪਾਣੀ ਵੀ ਨਹੀਂ ਪੀ ਰਹੇ, ਪਸੀਨਾ ਵੀ ਨਹੀਂ ਆ ਰਿਹਾ, ਘਰ ਦੇ ਅੰਦਰ ਹੀ ਰਹਿ ਰਹੇ ਹਾਂ, ਅਤੇ ਕੀ ਉਹ ਦਵਾਈਆਂ ਦੀ ਓਨੀ ਡੋਜ਼ 'ਚ ਜਾਰੀ ਰੱਖਣਾ ਜ਼ਰੂਰੀ ਹੈ ਜਾਂ ਡੋਜ਼ ਐਡਜਸਟ ਕਰਨੀਆਂ ਨੇ। ਸੋ ਇੱਕ ਉਹ ਵੀ ਚੀਜ਼ ਆ ਜਾਂਦੀ ਹੈ। ਇੱਕ ਫਿਜ਼ੀਕਲ ਐਕਟੀਵਿਟੀ, ਮੈਂ ਪ੍ਰੀਵੈਂਟੀਵ ਹੈਲਥ 'ਤੇ ਤੁਸੀਂ ਨੋਟ ਕੀਤਾ ਹੋਣਾ ਜ਼ਿਆਦਾ ਜ਼ੋਰ ਦੇ ਰਿਹਾ ਕਿ ਨਾ ਹੀ ਕੋਈ ਬਿਮਾਰੀ ਹੋਏ ਤਾਂ ਬੈਟਰ ਹੈ, ਪਰ ਕੁਛ ਚੀਜ਼ਾਂ ਨੂੰ ਪ੍ਰੀਵੈਂਟ ਕਰਨ ਵਾਸਤੇ ਵੀ ਬਾਹਰ ਉੱਥੇ ਵੈਸੇ ਨਿਕਲਦੇ ਹਾਂ ਬਾਜ਼ਾਰ 'ਚ ਜਾਂ ਸਬਜ਼ੀ ਲੈਣ ਜਾਂ ਕਿਸੇ ਨੂੰ ਮਿਲਣ ਆਇਆ ਗਿਆ, ਤਾਂ ਉਹਦੇ ਨਾਲੇ ਹੀ ਓਪਰਚੁਨਿਸਟਿਕਲੀ ਸੈਰ ਹੋ ਜਾਂਦੀ ਹੈ ਜਿਹੜੀ ਇੱਥੇ ਨਹੀਂ ਹੋਣੀ। ਤੋ ਇੱਥੇ ਵੀਕਐਂਡ 'ਚ ਕਿਤੇ ਜਾਓਗੇ ਵੀ ਤਾਂ ਕਾਰ 'ਚ ਜਾਓਗੇ, ਉਹ ਜਗ੍ਹਾ ਦੇਖ ਕੇ ਆ ਜਾਓਗੇ। ਤੋ ਕੋਸ਼ਿਸ਼ ਕਰੋ ਘਰ ਦੇ ਅੰਦਰ ਹੀ ਜਿੰਨਾ ਵੀ ਹੋ ਸਕਦਾ ਹੈ ਜਾਂ ਮੌਸਮ ਠੀਕ ਹੈ, ਸਰੀਰ ਨੂੰ ਚਲਦੇ ਰੱਖੋ।
ਆਸਟ੍ਰੇਲੀਆ ਆਏ ਸੁਰਿੰਦਰ ਅਗਰਵਾਲ ਪੰਜਾਬ ਵਿੱਚ ਲੁਧਿਆਣਾ ਦੇ ਰਹਿਣ ਵਾਲੇ ਹਨ ਅਤੇ ਉਹ ਆਪਣੇ ਬੱਚਿਆਂ ਕੋਲ ਆਸਟ੍ਰੇਲੀਆ ਆਉਂਦੇ ਰਹਿੰਦੇ ਹਨ। ਉਹਨਾਂ ਦੀ ਕੀ ਰਾਏ ਹੈ ਇੱਥੋਂ ਦੀਆਂ ਸਰਦੀਆਂ ਬਾਰੇ, ਆਓ ਸੁਣਦੇ ਹਾਂ।
ਇੱਥੇ ਦੀਆਂ ਜਿਹੜੀਆਂ ਸਰਦੀਆਂ ਨੇ ਆਸਟ੍ਰੇਲੀਆ ਦੀਆਂ ਇੰਡੀਆ ਨਾਲੋਂ ਬਿਲਕੁਲ ਡਿਫਰੈਂਟ ਨੇ ਕਈ ਤਰ੍ਹਾਂ ਦੀਆਂ। ਇੱਥੇ ਨੰਬਰ ਇੱਕ ਤੇ ਖੁਸ਼ਕੀ ਬਹੁਤ ਹੈ, ਸਰਦੀਆਂ 'ਚ ਇੰਨੀ ਖੁਸ਼ਕੀ ਹੈ, ਤੁਸੀਂ ਜਿੰਨਾ ਮਰਜ਼ੀ ਘਿਓ ਖਾ ਲਓ, ਜੋ ਮਰਜ਼ੀ ਖਾ ਲਓ, ਖੁਸ਼ਕੀ ਬਹੁਤ ਜ਼ਿਆਦਾ। ਉਹਦੇ ਦੂਸਰੇ ਨੰਬਰ 'ਤੇ ਕਿ ਇੱਥੇ ਹਵਾ ਤੇਜ਼ ਇੰਨੀ ਚੱਲਦੀ ਹੈ, ਠੰਡ ਤੇ ਜਿਹੜੀ ਹੁੰਦੀ ਹੈ ਹਵਾ, ਉਸ ਤੋਂ ਜ਼ਿਆਦਾ ਜਦੋਂ ਠੰਡੀ ਚੱਲਦੀ ਹੈ ਠੰਡ ਦੇ ਵਾਤਾਵਰਨ ਹੋਰ ਠੰਡਾ ਹੋ ਜਾਂਦਾ। ਇੱਥੇ ਜੋੜਾਂ ਦੀਆਂ ਦਰਦਾਂ ਇੱਥੇ ਦੀ ਸਰਦੀ ਨਾਲ ਬਹੁਤ ਜਲਦੀ ਬਜ਼ੁਰਗਾਂ ਨੂੰ ਲੱਗਦੀਆਂ ਨੇ। ਅਸੀਂ ਜਿੱਦਾਂ ਹੁਣ ਸੈਰ ਸਾਡੀ ਅੱਜ ਕੱਲ੍ਹ ਬਿਲਕੁਲ ਬੰਦ ਹੈ, ਕਿਉਂਕਿ ਪਤਾ ਨਹੀਂ ਬਰਸਾਤ ਆਉਣੀ ਹੈ, ਹਵਾ ਇੰਨੀ ਤੇਜ਼ ਹੁੰਦੀ ਹੈ, ਜੇ ਅਸੀਂ ਸੋਚੀਏ ਛੱਤਰੀ ਲੈ ਕੇ ਚੱਲ ਜਾਂਗੇ, ਛੱਤਰੀ ਫੜੀ ਨਹੀਂ ਜਾ ਸਕਦੀ, ਹਵਾ ਦਾ ਪ੍ਰਭਾਵ ਇੰਨਾ ਬਹੁਤ ਤੇਜ਼ ਹੁੰਦੀ ਹਵਾ, ਸਿਹਤ ਨੂੰ ਖਰਾਬ ਕਰਦੀ। ਜਦੋਂ ਅਸੀਂ ਖਾ ਪੀ ਕੇ ਅੰਦਰ ਹੀ ਪਏ ਰਹਿਣਾ, ਸਿਹਤ ਬਜ਼ੁਰਗਾਂ ਦੀ ਤਾਂ ਵੈਸੇ ਸਾਡੇ ਵਰਗੀਆਂ ਦੀ ਖਰਾਬ ਹੋਣੀ ਹੈ।
ਆਸਟ੍ਰੇਲੀਆ ਵਿੱਚ ਸਰਦੀਆਂ ਦੇ ਦੌਰਾਨ ਬਾਰਿਸ਼ ਹੁੰਦੀ ਰਹਿੰਦੀ ਹੈ, ਪਰ ਇਹਦੇ ਬਾਵਜੂਦ ਖੁਸ਼ਕੀ ਹੋਣ ਦੇ ਕਾਰਨ ਬਾਰੇ ਡਾਕਟਰ ਸੰਦੀਪ ਦੱਸਦੇ ਹਨ।
ਹੀਟਿੰਗ ਜਾਂ ਡਰਾਈ ਇਨਵਾਇਰਨਮੈਂਟ ਦੀ ਗੱਲ ਕੀਤੀ ਨਾ, ਬਾਹਰ ਵੈਟ ਹੈ, ਘਰ 'ਚ ਅਸੀਂ ਹੀਟਿੰਗ ਲਾਈ ਹੈ, ਤਾਂ ਉਹਦਾ ਵੀ ਕੁਛ ਅਸਰ ਹੁੰਦਾ ਕਿ ਜਿਹੜੀ ਅੰਦਰਲੀ ਹਵਾ ਕਾਫੀ ਡਰਾਈ ਹੈ, ਉਹਦੇ ਨਾਲ ਸਾਡੀ ਚਮੜੀ 'ਤੇ ਖੁਸ਼ਕੀ ਕਾਫੀ ਹੋ ਜਾਂਦੀ। ਕਾਫੀ ਲੋਕਾਂ ਨੂੰ ਜਿਨ੍ਹਾਂ ਨੂੰ ਕਦੀ ਖੁਸ਼ਕੀ ਨਹੀਂ ਸੀ, ਇੱਥੇ ਆ ਕੇ ਖੁਸ਼ਕੀ ਦੀ ਸਮੱਸਿਆ ਆ ਜਾਂਦੀ, ਜਾਂ ਜਿਹੜੀ ਹਵਾ ਅਸੀਂ ਬਰੀਥ ਕਰ ਰਹੇ ਹਾਂ 'ਚ ਥੋੜ੍ਹਾ ਮੋਇਸਚਰ ਹੋਣਾ ਚਾਹੀਦਾ, ਪਰ ਜਦੋਂ ਕੰਟੀਨਿਊਸ ਹੀਟਿੰਗ ਚੱਲ ਰਹੀ ਅੰਦਰ, ਕਿਉਂਕਿ ਘਰ ਹੁਣ ਆਏ ਹੋਏ ਨੇ ਆਪਣੇ ਇੰਡੀਆ ਤੋਂ ਵਿਜ਼ਿਟਰਸ, ਤਾਂ ਉਹਨਾਂ ਲਈ ਹੀਟਿੰਗ ਲਾ ਕੇ ਰੱਖਾਂਗੇ, ਠੀਕ ਰੱਖਾਂਗੇ ਅੰਦਰ ਦਾ ਟੈਂਪਰੇਚਰ, ਅਤੇ ਉਹਦੇ ਲਈ ਜ਼ਿਆਦਾ ਹੀਟ ਨਾ ਰੱਖੋ ਅੰਦਰ, ਕਿਉਂਕਿ ਥੋੜ੍ਹਾ ਜਿਹਾ ਮੋਇਸਚਰ ਹੋਣਾ ਚਾਹੀਦਾ। ਇੰਨਾ ਕੁ ਹੋਵੇ ਕਿ ਤੁਸੀਂ ਘਰ ਦੇ ਅੰਦਰ ਆਪਣਾ ਹਲਕੀ ਜੇ ਜੈਕਟ ਵਗੈਰਾ ਪਾ ਕੇ ਜਾਂ ਜਿਸ ਤਰ੍ਹਾਂ ਇੰਡੀਆ 'ਚ ਕਰਦੇ ਹਾਂ ਉੱਦਾਂ ਰਹਿ ਸਕਦੇ ਹਾਂ। ਤੋ ਅੰਦਰ ਚੱਲਣ ਦਾ ਇਹ ਹੈ ਕਿ ਫਿਜ਼ੀਕਲ ਐਕਟੀਵਿਟੀਜ਼ ਲਈ ਜਿੰਨਾ ਵੀ ਜਿਹੜਾ ਘਰ ਹੈ ਜੇ ਕਰ ਸਕਦੇ ਹੋ ਤਾਂ ਵਧੀਆ ਅੰਦਰ ਚੱਲ ਸਕਦੇ ਹੋ, ਨਹੀਂ ਤਾਂ ਜਦੋਂ ਵੀ ਤੁਸੀਂ ਸ਼ੋਪਿੰਗ ਸੈਂਟਰ ਜਾਂ ਜਿੱਥੇ ਵੀ ਜਾਂਦੇ ਹੋ ਉਹਦੇ ਅੰਦਰ ਵੀ ਓਪਰਚੁਨਿਸਟਿਕਲੀ ਅੱਛੀ ਸੈਰ ਹੋ ਜਾਂਦੀ ਹੈ।
ਇਹਦੇ ਨਾਲ ਹੀ ਡਾਕਟਰ ਸੰਦੀਪ ਭਗਤ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਵਿਜ਼ਿਟਰ ਆਉਣ ਵਾਲੇ ਲੋਕਾਂ ਨੂੰ ਆਪਣੀ ਇੰਸ਼ੋਰੈਂਸ ਸੰਬੰਧੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ।
ਔਰ ਜੇ ਤੁਸੀਂ ਆ ਰਹੇ ਹੋ ਆਪਣੀ ਟਰੈਵਲ ਇੰਸ਼ੋਰੈਂਸ ਜਿਹੜੀ ਵੀ ਹੈ ਤੁਹਾਡੀ ਵਿਜ਼ਿਟਰ ਵੀਜ਼ਾ ਦੀ, ਉਹਦਾ ਧਿਆਨ ਰੱਖੋ ਕਿ ਉਹ ਤੁਹਾਡੇ ਜੇ ਲੋੜ ਪੈਣ 'ਤੇ ਕੀ ਆਇਆ ਕੰਮ ਆਏਗੀ ਕਿ ਨਹੀਂ। ਤੋ ਕਈ ਵਿੱਚ ਬੜੇ ਉਹਨਾਂ ਨੇ ਕਲੋਜ਼ ਰੱਖੇ ਹੁੰਦੇ ਨੇ ਕਿ ਜੇ ਤੁਹਾਨੂੰ ਡਾਕਟਰ ਕੋਲ ਜਾਣਾ ਪਿਆ ਤਾਂ ਪੁਰਾਣੀ ਬਿਮਾਰੀ ਸੀ ਕਵਰ ਨਹੀਂ ਹੋਣੀ, ਤੋ ਐਟਲੀਸਟ ਤੁਹਾਨੂੰ ਨੌਲੇਜ ਹੋਵੇ ਵੀ ਤੁਹਾਡੀ ਇੰਸ਼ੋਰੈਂਸ ਕੀ ਕਵਰ ਕਰਦੀ ਕੀ ਨਹੀਂ। ਇੱਕ ਇਹ ਸਪੈਸ਼ਲੀ ਮੇਰਾ ਜਿਹੜਾ ਰੋਲ ਹੈ ਐਜ਼ ਐਡਮਿਨਿਸਟ੍ਰੇਟਰ, ਉਹਦੇ ਵਿੱਚ ਕਈ ਕੇਸ ਆਉਂਦੇ ਕਿ ਕਲੈਸ਼ ਕਰਦਾ, ਡਿਸਪਿਊਟ ਹੋ ਜਾਂਦਾ ਜਿਹੜਾ ਵਿਜ਼ਿਟਰ ਦੀ ਐਡਮਿਸ਼ਨ ਤੋਂ ਬਾਅਦ ਬਿਲਿੰਗ ਰਿਲੇਟਿਡ, ਤੋ ਉਹਦੇ ਲਈ ਇੰਸ਼ੋਰੈਂਸ ਦਾ ਵੀ ਆਪਣਾ ਇੱਕ ਪਾਰਟ ਆਫ ਆਪਣਾ ਜਿਹੜਾ ਵਿਜ਼ਿਟ ਹੈ ਉਹਨੂੰ ਇੰਪੋਰਟੈਂਟ ਪਾਰਟ ਸਮਝ ਕੇ ਉਹਨੂੰ ਅੰਡਰਸਟੈਂਡ ਕਰੋ ਕਿ ਤੁਹਾਡੀ ਹੈਲਥ ਇੰਸ਼ੋਰੈਂਸ ਕੀ ਕਵਰ ਕਰੇਗੀ।
SBS ਪੰਜਾਬੀ ਲਈ ਤੇਜਿੰਦਰ ਸਿੰਘ ਵੱਲੋਂ ਇਸ ਰਿਪੋਰਟ ਨੂੰ ਤਿਆਰ ਕੀਤਾ ਗਿਆ ਸੀ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
ਤਿਆ ਦੋਸਤੋ, ਹੁਣ ਪ੍ਰੋਗਰਾਮ 'ਚ ਅੱਗੇ ਵੱਧਦਿਆਂ ਅਤੇ ਬ੍ਰੇਕ ਤੋਂ ਪਹਿਲਾਂ ਜਿਵੇਂ ਅਸੀਂ ਗੱਲ ਕਰ ਰਹੇ ਸੀ ਹੇਟ ਸਪੀਚ ਦੀ, ਕਿ ਹੇਟ ਸਪੀਚ ਸੰਯੁਕਤ ਰਾਸ਼ਟਰ ਦੇ ਅਨੁਸਾਰ ਦੁਨੀਆ ਭਰ ਦੀਆਂ ਸਰਕਾਰਾਂ ਨਫ਼ਰਤ ਭਰੇ ਭਾਸ਼ਣਾਂ ਦਾ ਮੁਕਾਬਲਾ ਕਰਨ ਲਈ ਸੰਘਰਸ਼ ਕਰ ਰਹੀਆਂ ਹਨ। ਨਫ਼ਰਤ ਭਰੇ ਭਾਸ਼ਣ ਯਾਨੀ ਹੇਟ ਸਪੀਚ ਨੂੰ ਰੋਕਣ ਵਾਲੇ ਆਸਟ੍ਰੇਲੀਆ ਦੇ ਨਵੇਂ ਕਾਨੂੰਨ ਕੀ ਕਹਿੰਦੇ ਹਨ, ਆਓ ਜਾਣਦੇ ਹਾਂ।
ਤੁਸੀਂ SBS ਪੰਜਾਬੀ ਦੇ ਨਾਲ ਹੋ, ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉਤੇ।
2019 ਵਿੱਚ ਸੰਯੁਕਤ ਰਾਸ਼ਟਰ ਨੇ ਨਫ਼ਰਤ ਭਰੇ ਭਾਸ਼ਣ ਉੱਤੇ ਇੱਕ ਰਣਨੀਤੀ ਅਤੇ ਕਾਰਜ ਯੋਜਨਾ ਸ਼ੁਰੂ ਕੀਤੀ ਸੀ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰਸ ਨੇ ਕਿਹਾ ਕਿ ਦੁਨੀਆ ਨੇ ਨਫ਼ਰਤ ਭਰੇ ਭਾਸ਼ਣ ਨੂੰ ਅਤਿਆਚਾਰ ਦੇ ਅਪਰਾਧਾਂ ਦੇ ਪੂਰਵਗਾਮੀ ਵਜੋਂ ਦੇਖਿਆ ਏ। ਉਨ੍ਹਾਂ ਕਿਹਾ ਕਿ ਸਰਕਾਰਾਂ ਆਨਲਾਈਨ ਨਫ਼ਰਤ ਨੂੰ ਰੋਕਣ ਅਤੇ ਜਵਾਬ ਦੇਣ ਦੇ ਲਈ ਸੰਘਰਸ਼ ਕਰ ਰਹੀਆਂ ਨੇ ਤੇ ਇਸੇ ਲਈ 18 ਜੂਨ ਨੂੰ ਹੇਟ ਸਪੀਚ ਦਾ ਮੁਕਾਬਲਾ ਕਰਨ ਲਈ ਅੰਤਰਰਾਸ਼ਟਰੀ ਦਿਵਸ ਵਜੋਂ ਘੋਸ਼ਿਤ ਕੀਤਾ ਗਿਆ। ਇਹ ਦਿਨ ਸਾਨੂੰ ਇਸ ਗੱਲ ਉੱਤੇ ਵਿਚਾਰ ਕਰਨ ਦੇ ਲਈ ਸੱਦਾ ਦਿੰਦਾ ਹੈ ਕਿ ਅਸੀਂ ਨਫ਼ਰਤ ਭਰੇ ਭਾਸ਼ਣ ਦੀ ਪਛਾਣ ਕਿਵੇਂ ਕਰ ਸਕਦੇ ਹਾਂ, ਇਸ ਨੂੰ ਕਿਵੇਂ ਸੰਬੋਧਿਤ ਕਰ ਸਕਦੇ ਹਾਂ ਤੇ ਇਸ ਦਾ ਮੁਕਾਬਲਾ ਕਿਵੇਂ ਕਰ ਸਕਦੇ ਹਾਂ। ਇਸ ਐਪੀਸੋਡ ਵਿੱਚ ਅਸੀਂ ਗੱਲ ਕਰਾਂਗੇ ਕਿ ਆਸਟ੍ਰੇਲੀਆ ਦੇ ਨਵੇਂ ਨਫ਼ਰਤ ਭਰੇ ਭਾਸ਼ਣ ਕਾਨੂੰਨ ਸੰਬੰਧੀ ਹੋਰ ਵੀ ਕੀ ਕੁਝ ਕੀਤਾ ਜਾ ਸਕਦਾ ਹੈ। ਇਹ ਆਵਾਜ਼ ਨਾਦੀਆ ਸੈਯਦ ਦੀ ਹੈ ਜੋ ਪਿਛਲੇ ਸਾਲ ਦੀ ਇੱਕ ਘਟਨਾ ਬਾਰੇ ਗੱਲ ਕਰ ਰਹੀ ਹੈ ਜਦੋਂ ਉਸਨੂੰ ਇੱਕ ਮੁਸਲਿਮ ਔਰਤ ਹੋਣ ਦੇ ਨਾਤੇ ਨਫ਼ਰਤ ਭਰੇ ਭਾਸ਼ਣ ਦਾ ਸਾਹਮਣਾ ਕਰਨਾ ਪਿਆ ਸੀ।
And he started putting his finger up, following me in the car at one point. And he was getting very aggressive, yelling out, go back to where you came from. Muslims don't belong here. And he became very verbally abusive. And my main focus at that point in time was to get away from him. So I didn't even think to take down the number plate or to record the situation.
ਇੱਕ ਭਾਈਚਾਰੇ ਦੀ ਆਗੂ ਹੋਣ ਦੇ ਨਾਤੇ ਨਾਦੀਆ ਕਹਿੰਦੀ ਹੈ ਕਿ ਨਫ਼ਰਤ ਭਰੇ ਭਾਸ਼ਣ ਦਾ ਨਾ ਸਿਰਫ ਉਸ ਉੱਤੇ ਸਗੋਂ ਉਸ ਦੇ ਭਾਈਚਾਰੇ ਉੱਤੇ ਵੀ ਕਾਫੀ ਪ੍ਰਭਾਵ ਹੈ।
I'm someone that's always been very outspoken, never been afraid to walk out with my hijab on, but I find that nowadays I'm a little bit more hesitant. I prefer to go to certain places with another person rather than going alone. There's a lot of frustration, there's a lot of fear. And there's a lot of disappointment as well, because as a community, we thought, you know, we'd really built amazing bridges, we'd built relationships with communities, and unfortunately, the rhetoric is, yeah, not really that great at this point in time.
ਫਰਵਰੀ ਵਿੱਚ ਫੈਡਰਲ ਪਾਰਲੀਮੈਂਟ ਨੇ ਕ੍ਰਿਮੀਨਲ ਕੋਡ ਸੋਧ ਬਿੱਲ ਪਾਸ ਕੀਤਾ ਜਿਸ ਨਾਲ 1995 ਦੇ ਕ੍ਰਿਮੀਨਲ ਕੋਡ ਐਕਟ ਵਿੱਚ ਮੌਜੂਦਾ ਨਫ਼ਰਤ ਅਪਰਾਧ ਉਪਬੰਧਾਂ ਵਿੱਚ ਬਦਲਾਅ ਕੀਤੇ ਗਏ ਸਨ। ਇਹ ਬਿੱਲ ਪਿਛਲੇ ਸਾਲ ਫੈਡਰਲ ਲੇਬਰ MP ਅਤੇ ਸਾਬਕਾ ਅਟਾਰਨੀ ਜਨਰਲ ਮਾਰਕ ਡਰੇਸ ਦੁਆਰਾ ਸੰਸਦ ਵਿੱਚ ਪੇਸ਼ ਕੀਤਾ ਗਿਆ ਸੀ।
They will better enable our law enforcement agencies to disrupt, investigate and protect against the harms caused by those who foster hatred, extremism or incitement to violence.
ਇਸ ਦਾ ਉਦੇਸ਼ ਹਾਲ ਹੀ ਵਿੱਚ ਯਹੂਦੀ ਵਿਰੋਧੀ ਹਿੰਸਾ ਦੇ ਜਵਾਬ ਵਿੱਚ ਆਸਟ੍ਰੇਲੀਆ ਦੇ ਮੌਜੂਦਾ ਕਾਨੂੰਨਾਂ ਨੂੰ ਮਜ਼ਬੂਤ ਕਰਨਾ ਹੈ।
With these laws, we are sending a clear signal to those who seek to divide us. There is no place in this country for hate speech and other hateful conduct that urges or threatens violence against others.
ਸਾਰਾ ਸਵਾਰਜ਼ ਮਨੁੱਖੀ ਅਧਿਕਾਰ ਕਾਨੂੰਨ ਕੇਂਦਰ ਦੀ ਕਾਨੂੰਨੀ ਨਿਰਦੇਸ਼ਕ ਹੈ। ਉਹ ਕਹਿੰਦੀ ਹੈ ਕਿ ਖਾਸ ਮੋਹਾਂ ਵਿਰੁੱਧ ਜ਼ਬਰਦਸਤੀ ਜਾਂ ਹਿੰਸਾ ਲਈ ਉਕਸਾਉਣਾ ਪਹਿਲਾਂ ਹੀ ਇੱਕ ਕਾਨੂੰਨੀ ਅਪਰਾਧ ਸੀ।
And those groups weren't just limited to race, religion or national origin, but also included sex, sexual orientation, gender identity, intersex status and disability. The government changed the intention requirement from intentionality to recklessness, so a bit of a lower threshold.
Dr. Nicole Shackleton, RMIT University, which ek samajik kanuni khoj karta ne. Oh kehnde ne ke paave inna kanuna da oh swagat karde ne, par ajhe vi hor bahut kuch karan di lod hai.
So there's questions about how effective these laws will actually be at providing results for the communities that are often targeted by hate speech. Secondly, this targeted approach towards hate speech doesn't include any civil laws.
ਉਹ ਕਹਿੰਦੀ ਹੈ ਕਿ ਇਹ ਸਿਵਲ ਕਾਨੂੰਨ ਨਿਸ਼ਾਨਾ ਬਣਾਏ ਜਾਣ ਵਾਲੇ ਭਾਈਚਾਰਿਆਂ ਨੂੰ ਵਧੇਰੇ ਸ਼ਕਤੀ ਦੇਣਗੇ ਤਾਂ ਜੋ ਨਫ਼ਰਤ ਭਰੇ ਭਾਸ਼ਣ ਦਾ ਬਿਹਤਰ ਢੰਗ ਦੇ ਨਾਲ ਮੁਕਾਬਲਾ ਕੀਤਾ ਜਾ ਸਕੇ।
While these criminal laws do send a strong message to the community that hate speech is unacceptable, there is less agency or power in the hands of the victims to make complaints or engage in supported, meaningful dialogue with the people who have subjugated them to this hate speech. And civil laws are able to do that.
ਤੇ ਨਾਦੀਆ ਸੈਯਦ ਕਹਿੰਦੀ ਹੈ ਕਿ ਬ੍ਰਿਸਬੇਨ ਵਿੱਚ ਉਸਦਾ ਭਾਈਚਾਰਾ ਇਨ੍ਹਾਂ ਨਵੇਂ ਕਾਨੂੰਨਾਂ ਦਾ ਸਵਾਗਤ ਕਰਦਾ ਹੈ.
It feels like it's an added layer of protection, and it's actually saying that we're hearing the voices of victims of hate speech, and we acknowledge you, and we will stand up against this as a country.
ਇਹ ਜਾਣਕਾਰੀ SBS ਐਗਜ਼ਾਮਿਨਸ ਦੀ ਟੀਮ ਦੀ ਸਹਾਇਤਾ ਨਾਲ ਪੰਜਾਬੀ ਵਿੱਚ ਜਸਦੀਪ ਕੌਰ ਗਿੱਲ ਵੱਲੋਂ ਪੇਸ਼ ਕੀਤੀ ਗਈ ਹੈ.
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ.
ਤਾਂ ਦੋਸਤੋ, ਇਹਦੇ ਨਾਲ ਅਸੀਂ ਪਹੁੰਚ ਗਏ ਆਪਣੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ. SBS ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ ਤਰੀਨ ਖਬਰਾਂ ਸਮੇਤ ਉਹਨਾਂ ਕਹਾਣੀਆਂ ਨਾਲ ਤੁਹਾਨੂੰ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ. ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮੀ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ ਅਤੇ ਆਪਣੇ ਟੈਲੀਵਿਜ਼ਨ ਦੇ ਚੈਨਲ 305 ਉੱਤੇ ਸੁਣ ਸਕਦੇ ਹੋ. ਇਹਦੇ ਨਾਲ ਹੀ SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਵੀ ਇਸ ਨੂੰ ਸੁਣਿਆ ਜਾ ਸਕਦਾ ਹੈ. ਤੇ ਹੋਰ ਜਾਣਕਾਰੀਆਂ ਤੁਸੀਂ ਸਾਡੀ ਵੈਬਸਾਈਟ ਤੋਂ ਹਾਸਲ ਕਰ ਸਕਦੇ ਹੋ. ਫੇਸਬੁੱਕ ਤੇ ਇੰਸਟਾਗ੍ਰਾਮ ਦੇ ਜ਼ਰੀਏ ਵੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ. ਤੇ ਇਹਦੇ ਨਾਲ ਹੀ ਹੁਣ ਸਮਾਂ ਹੋ ਗਿਆ ਹੈ ਤੁਹਾਡੇ ਤੋਂ ਇਜਾਜ਼ਤ ਲੈਣ ਦਾ. ਮੁਲਾਕਾਤ ਹੋਏਗੀ ਕੱਲ੍ਹ ਸ਼ਾਮੀ 4 ਵਜੇ.
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ. ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ.